ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੜ੍ਹੋ ਮਾਤਾ ਜੀ।
ਵਾਹਿਗੁਰੂ ਜੀ ਦਾਨਨ
ਨਾ ਭਰਨ ਭੁੱਖਣ ਇੱਥੋਂ ਇਹਨੂੰ ਪਹਿਲਾਂ
ਚੀਜ਼ਾਂ ਨਹੀਂ
ਇਹ ਤੇ ਇਹ ਤਾਂ ਜਿਹੜਾ ਹੈਗਾ ਤੇਈ ਮਾਂ ਜਿਹੜਾ ਮਗਲਾ ਨੰਬਰ ਹੁੰਦਾ ਉੱਥੇ ਪੂਰਾ ਹੁੰਦਾ ਸ਼ਬਦ। ਬਾਈ ਹੋ ਗਏ ਨਾ, ਬਾਈ ਤੋਂ ਬਾਅਦ ਤੇਈ ਮਾਂ ਸ਼ੁਰੂ ਹੋਣ ਲੱਗਾ ਹੈ।
ਅੱਛਾ ਅੱਛਾ
ਨਾ ਇਉਂ ਨੰਬਰ ਦੇਖਿਆ ਕਰੋ, ਤੁਸੀਂ ਦੇਖ ਦਿਓਗੇ ਬਾਈ ਜਿਹੜਾ ਮੂਹਰੇ ਨੰਬਰ ਉਹ ਬਾਈ ਮਾਂ ਹੋਣਾ,
ਹਾਂਜੀ
ਇਉਂ ਨਹੀਂ ਹੁੰਦਾ। ਬਾਈ ਪੂਰੇ ਹੋ ਜਾਂਦੇ ਨੇ ਫਿਰ ਨੰਬਰ ਆਉਂਦਾ ਹੈ।
ਭਰਨ ਭੁੱਖਣ
ਭੁੱਖਣ ਫਿਰ ਪੱਪਾ ਲਾਓ, ਪੱਪਾ ਲੱਗ ਗਿਆ
ਭੁੱਖਣ
ਠੀਕ ਹੈ।
ਭਰਨ ਭੁੱਖਣ ਕ੍ਰਾਂਤ ਜੀਆਂ ਬਸਰਾਮ ਛਾਦਨ
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 ਵੱਡਾ ਚਾਚਾ ਲਾ
ਛਾਦਨ ਦੇਵੰਤ ਦਾਨਨ
ਦਾਨੰ
ਦਾਨਨ
ਸਾਰੇ ਪੜ੍ਹੋ ਜੀ। ਭਰਨ ਭੁੱਖਣ ਕ੍ਰਾਂਤ ਜੀਆ
ਪ੍ਰਾਂਤ ਭੁੱਖਣ ਕ੍ਰਾਂਤ ਜੀਆ
ਵਿਸ਼ਰਾਮ ਛਾਦਨ ਦੇਵੰਤ ਦਾਨੰ
ਵਿਸ਼ਰਾਮ ਛਾਦਨ ਦੇਵੰਤ ਦਾਨੰ
ਬੜਾ ਬੇਅੰਤ ਹੋ ਵਾਹਿਗੁਰੂ। ਪਹਿਲਾਂ ਕ੍ਰੰਤ ਜੀਆ ਜੀਆਂ ਨੂੰ ਪੈਦਾ ਕਰਦਾ ਹੈ, ਫਿਰ ਭਰਨ ਫਿਰ ਉਹਨਾਂ ਦੇ ਪੇਟ ਭਰਨ ਵਾਸਤੇ ਰਿਜ਼ਕ ਦਿੰਦਾ ਹੈ, ਭੁੱਖਣ ਫਿਰ ਪਾਲਦਾ ਵੀ ਹੈ, ਭੁੱਖਣ ਮੈਨੇ ਪਾਲਦਾ, ਵਿਸ਼ਰਾਮ ਅਤੇ ਵਿਸ਼ਰਾਮ ਕਰਨ ਵਾਸਤੇ ਮਕਾਨ ਦਿੰਦਾ ਹੈ, ਅਤੇ ਛਾਦਨ ਸਰੀਰ ਨੂੰ ਢੱਕਣ ਵਾਸਤੇ ਬੜੇ ਸੋਹਣੇ ਕੱਪੜੇ ਦਿੰਦਾ ਹੈ। ਦੇਵੰਤ ਦਾਨ ਇੱਦਾਂ ਦੇ ਦਾਨ ਦੇ ਰਿਹਾ, ਉਹ ਕਿੱਡਾ ਵੱਡਾ ਦਾਤ ਹੈ। ਹਾਂਜੀ
ਸਿਰਜੰਤ ਰਤਨ ਜਨਮ
ਹਾਂ ਸਿਰਜੰਤ ਅਤੇ ਜਮਕ ਲਾ ਕੇ ਨਾ ਕੌਮਾ ਲਾ ਕੇ ਸਿਰਜੰਤ
ਸਿਰਜੰਤ
ਸਿਰਜੰਤ ਦਾ ਅਰਥ ਹੁੰਦਾ ਸਿਰਜਦਾ ਬਣਾਉਂਦਾ ਹੈ, ਕੀ ਬਣਾਉਂਦਾ ਹੈ ਕੀ ਸਿਰਜਦਾ ਹੈ, ਰਤਨ ਜਨਮ
ਰਤਨ ਜਨਮ
ਜਿਹੜਾ ਜਨਮ ਰਤਨਾ ਵਰਗਾ ਮੌਲਕ ਹੈ।
ਚਤੁਰ ਚੇਤਨਾ
ਚਤੁਰ ਚੇਤਨ
ਚੇਤਨਾ
ਹਾਂ ਚੇਤਨਾ
ਚੇਤਨਾ ਹੈ।
ਪੜ੍ਹ ਲਓ ਸਾਰੇ ਸਿਰਜੰਤ
ਸਿਰਜੰਤ
ਰਤਨ ਜਨਮ
ਰਤਨ ਜਨਮ
ਚਤੁਰ ਚੇਤਨਾ
ਚਤੁਰ ਚੇਤਨਾ
ਹਾਂ ਉਹ ਜਿਹੜਾ ਸਿਰਜਦਾ ਹੈ ਰਤਨਾ ਵਰਗੇ ਮੋਲਕ ਜਨਮ ਨੂੰ, ਜਿਹੜਾ ਚਤੁਰ ਹੈ ਅਤੇ ਬੁੱਧੀ ਜਿਹੜਾ ਬੁੱਧੀ ਦੀ ਚਤੁਰਤਾ ਬਖਸ਼ ਦਿੰਦਾ ਹੈ, ਅਤੇ ਚੇਤਨ ਚਿੰਤਨ ਕਰਨ ਵਾਸਤੇ ਜਾਂ ਇਉਂ ਵੀ ਹੈ ਉਹ ਜਿਹੜਾ ਚੇਤਨ ਪਰਮੇਸ਼ਰ ਹੈ ਉਹ ਇੱਦਾਂ ਦੀ ਸਿਰਜਣਾ ਕਰਨ ਵਿੱਚ ਬੜਾ ਚਤੁਰ ਹੈ, ਸੁਜਾਨ ਹੈ, ਸੁਗੜ ਹੈ। ਹਾਂ
ਵਰਤੰਤ ਸੁਖ ਆਨੰਦ ਪ੍ਰਸਾਦ
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 ਹਾਂ ਸੋ ਉਸ ਆਨੰਦ ਸਰੂਪ ਵਾਹਿਗੁਰੂ ਦੀ ਪ੍ਰਸਾਦਾ ਮੈਨੂੰ ਕਿਰਪਾ ਦਾ ਸਦਕਾ ਇਹ ਜੀਵ ਜਿਹੜਾ ਨਾ ਸੁੱਖਾਂ ਵਿੱਚ ਵਰਤਦਾ ਹੈ। ਵਰਤੰਤ ਸੁੱਖ ਜਦੋਂ ਪ੍ਰਸਾਦਾ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਫਿਰ ਸੁੱਖਾਂ ਵਿੱਚ ਆਨੰਦ ਵਿੱਚ ਵਰਤਦਾ ਉਹ।
ਸਮਰੰਤ ਨਾਨਕ ਹਰ ਹਰ ਹਰੇ
ਹਾਂ ਮਾਜੀ ਕਹਿੰਦੇ ਇਹ ਫਿਰ ਮਨੁੱਖਾ ਜਨਮ ਨੂੰ ਪਾ ਕੇ ਸਿਮਰੰਤ ਸਿਮਰ ਲੈ, ਕਿਹਨੂੰ ਸਿਮਰ ਲੈ, ਹਰ ਹਰ ਹਰੇ ਹਰ ਪ੍ਰਕਾਰ ਨਾਲ ਹਰੀ ਜਿਹੜਾ ਵਾਹਿਗੁਰੂ ਹੈ ਸਾਰੇ ਦੁੱਖਾਂ ਦਾ ਹਾਰਕ ਹੈ ਉਹਦਾ ਸਿਮਰਨ ਕਰ ਲੈ।
ਅਨਿਤਿਆ
ਅਨਿਤਿਆ ਅਨਿਤ ਅਨਿਤੇ ਦੇ ਪੈਰ 'ਚ ਤਾਂ ਜਈਆ ਲੱਗਿਆ ਨਾ,
ਹਾਂਜੀ
ਇਹਦਾ ਐੜਾ ਬਣ ਜੂਗਾ, ਪਾਠ ਹੋ ਗਿਆ ਅਨਿਤ 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 ਰਚਨਾ
ਅਨਿਤ ਰਚਨਾ
ਨਿਰਮੋਹਤੇ
ਨਿਰਮੋਹਤੇ
ਆ ਜਿਹੜੀ ਰਚਨਾ ਸੰਸਾਰ ਦੀ ਇਹ ਅਨਿਤ ਹੈ, ਨਿਤ ਰਹਿਣ ਵਾਲੀ ਨਹੀਂ, ਸਦੀਵੀ ਨਹੀਂ ਹੈ, ਇਹ ਅਨਿਤ ਹੈ। ਅਤੇ ਇਹ ਜੀਵ ਜਿਹੜਾ ਜਪਣ ਵਾਲਾ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਇਸ ਅਨਿਤ ਰਚਨਾ ਤੋਂ ਨਿਰਮੋਹ 'ਤੇ ਨਿਰਮੋਹ ਹੋ ਜਾਂਦਾ, ਇਹ 'ਚ ਮੋਹ ਨਹੀਂ ਕਰਦਾ ਜਿਹੜਾ ਸਿਮਰਨ ਕਰਦਾ। ਜਿਹੜਾ ਨਹੀਂ ਕਰਦਾ ਉਹਦੇ ਵਿੱਚ ਮੋਹ ਵਿੱਚ ਇਹਨੂੰ ਨਿੱਤ ਜਾਣ ਕੇ ਮੋਹ 'ਚ ਫਸਿਆ ਰਹਿੰਦਾ। ਉਹਨਾਂ ਨੂੰ ਪਤਾ ਵੀ ਇਹ ਰਚਨਾ ਨਿੱਤ ਨਹੀਂ, ਇਹ ਜਾਣ ਵਾਲੀ ਹੈ, ਸਿੱਧੀ ਵੀ ਨਹੀਂ, ਜਿਹੜੀ ਚੀਜ਼ ਹੈ ਨਹੀਂ ਉਹ 'ਚ ਮੋਹ ਫਿਰ ਕੀ ਕਰਨਾ ਹੋਇਆ। ਇਸ ਕਰਕੇ ਉਹ ਇਸ ਤੋਂ ਨਿਰਮੋਹ ਹੁੰਦੇ ਨੇ।
ਦਾਨ ਪਰਾ
ਅੱਗੇ ਕਰ ਲਓ, ਹਾਂ ਕਰ ਲਿਆ, ਠੀਕ ਆ।
ਦਾਨ ਪਰਾ ਪੁਰਬੇਨ ਪੁਚੰਤੇ
ਪੁੰਚੰਤੇ
ਪੁਚੰਤੇ,
ਕਿਉਂਕਿ ਭੱਬੇ ਉੱਤੇ ਵੀ ਟਿੱਪੀ ਲੱਗੀ ਆ ਨਾ,
ਹਾਂਜੀ,
ਉਹ ਵੀ ਆਪਾਂ ਨੇ ਪ੍ਰੋਨਾਉਂਸ ਕਰਨੀ ਹੈ
ਪੁਚੰਤੇ ਮਹੀਪਤੇ।
ਹਰੀ ਲਾਲ ਕ੍ਰਿਸ਼ਨ ਲਾਲ ਨੇ ਸਵਾਲ ਕੀਤਾ ਮਹਾਰਾਜ ਜੀ ਨੂੰ, ਮਹਾਰਾਜ ਜਿਹੜੇ ਰਾਜੇ ਨੇ ਇਹ ਲੋਕ ਪਾਪ ਵੀ ਬੜੇ ਕਰਦੇ ਨੇ, ਪੁੱਠੇ ਕੰਮ ਬੜੇ ਕਰਦੇ ਨੇ, ਫਿਰ ਵੀ ਸੁੱਖ ਪਾਉਂਦੇ ਨੇ, ਇਹ ਕੀ ਕਾਰਨ ਹੈ? ਸੋਤਰ ਵਿੱਚ ਮਹਾਰਾਜ ਜੀ ਕਹਿ ਰਹੇ ਨੇ ਹਰੀ ਲਾਲ ਕ੍ਰਿਸ਼ਨ ਲਾਲ, ਉਹਨਾਂ ਦਾ ਦਾਨੰਗ ਪਰਾ ਪੂਰਬੇਣ ਪਿਛਲੇ ਜਨਮ ਵਿੱਚ, ਪੂਰਬੇਣ ਮੈਂ ਪਹਿਲੇ ਪਿਛਲੇ ਜਨਮ ਵਿੱਚ, ਪਰਾ ਮੈਨੇ ਬੜਾ ਉਤਕ੍ਰਿਸ਼ਟ ਦਾਨ ਕੀਤਾ ਹੁੰਦਾ, ਉਹਦਾ ਫਲ ਹੀ ਜਿਹੜੇ ਨੇ ਪੁਚੰਤੇ ਮੈਨੇ ਭੋਗਦੇ ਨੇ ਮਹੀ ਪਤੇ। ਇਹ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ, ਮਹੀ ਪਲੱਸ ਪਤ, ਮਹੀ ਹੋ ਗਿਆ ਧਰਤੀ, ਧਰਤੀ ਦੇ ਪਤੀ, ਧਰਤੀ ਦੇ ਪਤੀ ਕੌਣ ਫਿਰ ਰਾਜੇ, ਇਸ ਕਰਕੇ ਮਹੀ ਪਤੇ ਦਾ ਅਰਥ ਰਾਜਾ ਹੁੰਦਾ। ਇਵੇਂ ਰਾਜੇ ਜਿਹੜੇ ਨੇ ਫਿਰ ਤਾਂ ਕਰਕੇ ਪਿਛਲੇ ਪੁੰਨਾ ਸਦਕਾ ਇਹ ਸੁੱਖ ਭੋਗਦੇ ਨੇ। ਅਤੇ ਅੱਗੇ
ਵਿਪਰੀਤ ਬੁੱਧਿੰਗ
ਬੁੱਧਿੰਗ
ਬੁੱਧਿੰਗ,
ਧੱਦੇ ਨੂੰ ਸਿਆਰੀ ਲੱਗ ਜਾਊ ਜੀ, ਇਹਦਾ ਐੜਾ ਬਣ ਜਾਊ। ਜਿਹੜੀ ਟਿੱਪੀ ਧੱਦੇ 'ਤੇ ਲੱਗੀ ਹੈ ਉਹ ਕਿੱਥੇ ਲੱਗੂਗੀ? ਐੜੇ 'ਤੇ। ਪਾਠ ਹੋ ਗਿਆ ਬੁੱਧਿੰਗ, ਬੋਲੋ ਵਿਪਰੀਤ ਬੁੱਧਿੰਗ
ਮਾਰਤ ਲੋਕੈ,
ਮਾਰਤ
ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ।
ਠੀਕ ਹੈ, ਫਿਰ ਅੱਗੇ ਮਹਾਰਾਜ ਕਹਿੰਦੇ ਰਾਜ ਕਰਦਿਆਂ ਦੀ ਉਹਦੀ ਬੁੱਧੀ ਪੁੱਠੀ ਹੋ ਜਾਂਦੀ ਹੈ, ਵਿਪਰੀਤ ਮੈਨੇ ਉਲਟੀ ਬੁੱਧ ਹੋ ਜਾਂਦੀ ਹੈ। ਇਸ ਉਲਟੀ ਬੁੱਧ ਕਰਕੇ ਮਾਰਤ ਲੋਕਾਂ, ਲੋਕਾਂ ਨੂੰ ਮਾਰਦੇ ਨੇ, ਕਿੰਨਿਆਂ ਨੂੰ ਮਾਰ ਦੇਣਾ ਕਰਦੇ ਨੇ, ਸੋ ਇਸ ਕਰਕੇ ਇਸ ਪਾਪ ਦਾ ਫਿਰ ਫਲ ਉਹਨਾਂ ਨੂੰ ਚਿਰੰਕਾਲ ਦੁੱਖ ਭੋਗਤੇ, ਫਿਰ ਚਿਰੰਕਾਲ ਲੰਮਾ ਸਮਾਂ ਫਿਰ ਇਹ ਦੁੱਖ ਇਹਨਾਂ ਨੂੰ ਭੋਗਣਾ ਪੈਂਦਾ ਹੈ।
ਬਿਰਥਾ ਅਨਗ੍ਰਹਿੰਗ,
ਕਿੰਨੇ ਕਿੰਨੇ ਜੀ ਮਾਰਤੇ ਦਰਬਾਰ ਸਾਹਿਬ ਦੇ ਅਟੈਕ ਵੇਲੇ,
ਕਰ ਲਓ ਕਰ ਲਓ,
ਇਸ ਮੌਜੂਦਾ ਜਿਹੜੀ ਇੰਦਰਾ ਗਾਂਧੀ ਸੀ ਰਾਜ ਹੁੰਦਿਆਂ ਬੁੱਧੀ ਪੁੱਠੀ ਹੋਈ, ਰੱਬ ਦੇ ਦਰ 'ਤੇ ਅਟੈਕ ਕਰ ਦਿੱਤਾ, ਕਿੰਨੇ ਜੀਆਂ ਨੂੰ ਉੱਥੇ ਨਿਰਦੋਸ਼ੇ ਜਿਹੜੇ ਸੀ ਬੱਚੇ ਯਾਤਰੀ ਹਜ਼ਾਰਾਂ ਦੀ ਤਾਦਾਦ ਵਿੱਚ ਮਾਰੇ ਗਏ। ਸੋ ਇਸ ਕਰਕੇ ਕਿਉਂ ਨਹੀਂ ਦੁੱਖ ਭੋਗਦੀ ਹੋਵੇਗੀ ਨਰਕ 'ਚ ਬੈਠੀ ਹੋਈ, ਚਾਹੇ ਫਿਰ ਚਿਰੰਗ ਕਾਲ ਨਰਕ ਦਾ ਦੁੱਖ ਭੋਗਣਾ ਪੈਂਦਾ। ਹਾਂਜੀ,
ਬਿਰਥਾ ਅਨਗ੍ਰਹਿੰਗ,
ਇਹਨੂੰ ਬਿਰਥਾ ਪੜ੍ਹਨਾ,
ਬਿਰਥਾ, ਹਾਂਜੀ
ਬਿਰਥਾ,
ਬਿਰਥਾ, ਹਾਂਜੀ ਬਿਰਥਾ ਪੜ੍ਹਿਆ, ਬਿਰਥਾ
ਨਾ ਜੇ ਨਹੀਂ ਠੀਕ ਹੋਇਆ ਪੈਰ ਚੰਨਾ ਨਾ, ਬਿਰਥਾ
ਬਿਰਥ, ਹਾਂਜੀ ਬਿਰਥਾ,
ਹਾਂ
ਅਨਗ੍ਰਹਿੰਗ,
ਇਹ ਆਪਾਂ ਬਹੁਤ ਵਾਰੀ ਪਕਾਇਆ, ਫਿਰ ਅਨਗ੍ਰਹਿ ਹੋ ਗਿਆ ਜੀ, ਨੰਨੇ 'ਤੇ ਆਪਾਂ ਅੱਧ ਕੁ ਲਾ ਕੇ ਪੜ੍ਹਦੇ ਹੁੰਦੇ ਹਾਂ, ਅਨੁਗ੍ਰਹਿੰਗ
ਅਨਗ੍ਰਹਿੰਗ,
ਨਹੀਂ ਅਨਗ੍ਰਹਿੰਗ ਨਹੀਂ, ਨੰਨੇ ਦਾ ਅਧਿਕ ਲਾ, ਅਨੁਗ੍ਰਹਿੰਗ
ਅਨਗ੍ਰਹਿੰਗ,
ਅਨ ਪੜ੍ਹਦੇ ਹੋ ਸੀ, ਅਨੁਗ੍ਰਹਿੰਗ
ਅਨਗ੍ਰਹਿੰਗ,
ਹਾਂਜੀ ਮਿਹਨਤ ਕਰਨੀ ਪਊ ਅ ਕਹਿ ਕੇ ਨਾ,
ਹਾਂਜੀ
ਤਾਂ ਬਣੂਗਾ ਇਹ, ਅਤੇ ਥੋੜ੍ਹਾ ਡੈ ਆਈਡੀਆ ਨੰਨੇ ਵਜਾ ਡੈਸ ਲਾ ਲਓ, ਅਨੁਗ੍ਰਹਿੰਗ
ਅਨੁਗ੍ਰਹਿੰਗ,
ਹਾਂ ਨੰਨੇ 'ਤੇ ਅਧਿਕ ਅਨੁਗ੍ਰਹਿੰਗ, ਐੜਾ ਮੂਹਰੇ ਲਾ ਦੇਣਾ ਅਨੁਗ੍ਰਹਿੰਗ
ਅਨੁਗ੍ਰਹਿੰਗ,
ਹੋਰ ਵਿਗੜ ਗਿਆ ਕੰਮ,
ਅਨਗ੍ਰਹਿੰਗ,
ਹਾਂਜੀ ਨਹੀਂ,
ਹਾਂਜੀ
ਆਹ ਨਾ ਪੜ੍ਹੋ,
ਹਾਂਜੀ
ਅ ਕਹਿ ਕੇ ਨਹੀਂ ਪਹਿਲਾਂ ਕਹੋ, ਅ ਹੁਣ ਕਹਿ ਦਿਓ ਅਨੁਗ੍ਰਹਿੰਗ
ਗ੍ਰਹਿੰਗ
ਅਨੁਗ੍ਰਹਿੰਗ
ਅਨੁਗ੍ਰਹਿੰਗ,
ਹਾਂ ਹੁਣ ਹੋਇਆ ਹੋ ਗਿਆ ਹੁਣ, ਅਤੇ ਅਨੁਗ੍ਰਹਿੰਗ ਦਾ ਕਿਰਪਾ ਮਿਹਰ, ਅਤੇ ਜਿਹੜੀ ਗੋਬਿੰਦ ਦੀ ਮਿਹਰ ਹੈ ਨਾ, ਜਸਾ ਸਿਮਰਨ ਨਿਰੰਤਰ ਹੈ, ਸੋ ਜਿਸ ਗੋਬਿੰਦ ਦਾ ਸਿਮਰਨ ਹਿਰਦੇ ਦੇ ਅੰਦਰ ਜਿਹੜੇ ਕਰਦੇ ਨੇ ਨਾ, ਸੋ ਉਹ ਜਿਹੜੇ ਨੇ ਬ੍ਰਿਥਾ ਨਾਮ ਪੀੜਾ ਦਾ, ਉਹ ਭਾਵੇਂ ਪੀੜਾ ਵਿੱਚ ਵੀ ਹੋਣ ਦੁੱਖ ਵਿੱਚ ਵੀ ਹੋਣ, ਕਹਿੰਦੇ ਨੇ ਇਹ ਵੀ ਰੱਬ ਦੀ ਕਿਰਪਾ ਹੈ, ਅਲਾਂਭਾ ਨਹੀਂ ਦਿੰਦੇ, ਇੱਕ ਤਾਂ ਇਹ ਅਰਥ ਹੈ। ਦੂਜਾ ਇਹ ਸੀ ਵਿਧੀ ਪਖਣ ਵਾਲਾ ਅਰਥ, ਹੁਣ ਸ਼ੇਧ ਪਖ ਰਾਹੀਂ ਅਰਥ ਹੁੰਦਾ, ਬ੍ਰਿਥਾ ਅਨੁਗ੍ਰਹਿੰਗ ਗੋਬਿੰਦ ਹੈ, ਪੜ੍ਹ ਲਓ
ਗੋਬਿੰਦ ਜਸਿਆ ਸਿਮਰਨ ਰਿੰਦਤਰ ਹੈ,
ਰਿਦੰਤਰ ਹੈ,
ਰਿੰਦਤਰ ਹੈ,
ਅਜੇ ਨਹੀਂ ਹੋਇਆ, ਰਿਦੰਤਰ ਹੈ,
ਰਿਦੰਤਰ ਹੈ, ਰਿਦੰਤਰ ਹੈ,
ਰਿਦੰਤਰ
ਰਿੰਦ ਰਿਦੰਤਰ ਹੈ,
ਇੱਦਾਂ ਨਹੀਂ ਪੜ੍ਹਿਆ ਜਾਣਾ ਹੈ, ਤੁਸੀਂ ਪਹਿਲਾਂ ਸੁਣੋ ਮਾਤਾ ਜੀ,
ਹਾਂਜੀ
ਆਪਣਾ ਜ਼ੋਰ ਮਾਰਿਆ ਨਹੀਂ ਗੱਲ ਬੋਲਣੀ,
ਹਾਂਜੀ ਜਸਿਆ ਸਿਮਰਨ
ਚੱਲ ਲਾਈ ਚਲੋ ਫਿਰ ਪੜ੍ਹੋ ਫਿਰ ਸੁਣੋ ਜੀ ਫਿਰ ਹੁਣ ਲਾ ਰਹੇ ਨੇ ਜ਼ੋਰ
ਰੇ ਦੰਤ ਰਹਿ
ਹਾਂ ਹੁਣ ਹੋਇਆ ਨਾਲੇ ਜਸਿਆ ਨਹੀਂ ਪੜ੍ਹਨਾ
ਹਾਂਜੀ
ਜਸ ਜਸ ਸਿਮਰਨ
ਹਾਂਜੀ
ਰੇ ਦੰਤ ਰਹਿ
ਹਾਂਜੀ ਰੇ ਦੰਤ ਰਹਿ
ਦੂਜਾ ਅਰਥ ਇਹਦਾ
ਨਾਮ ਨਰੈਣ
ਮਾਤਾ ਜੀ ਅਰਥ ਕਰ ਲੈਣ ਦੇ
ਅੱਛਾ
ਇਹਨੇ ਤੁਸੀਂ ਇੱਧਰ ਦੇਖੋ ਵਿਚਾਰੋ ਵੀ ਕਿਵੇਂ ਪੜ੍ਹਨ ਲੱਗੇ
ਹਾਂਜੀ
ਇੱਧਰ ਅਰਥ ਹੋ ਜਾਊਗਾ ਅਤੇ ਦੂਜਾ ਅਰਥ ਇਹਦਾ ਸੀ ਬ੍ਰਿਥਾ ਅਨੁਗ੍ਰਹੰ ਅਨੁਗ੍ਰਹੰ ਗੋਬਿੰਦ ਜਸਿਆ ਸਿਮਨ ਰਿਦੰਤਰੈ ਜਸਿਆ ਜੀ ਦੇ ਰਿਦ ਦੇ ਅੰਦਰ ਅੰਤਰੈ ਮੈਨੇ ਅੰਤਰਾ ਭੇਦ ਬਣਿਆ ਹੋਇਆ ਹੈ ਜਿਹਦੇ ਵਿੱਚ ਅੰਤਰਾ ਭੇਦ ਜਿਹਨਾਂ ਦਾ ਬਣਿਆ ਸਿਮਨ ਵੱਲੋਂ ਨਾ ਉਹ ਫਿਰ ਜਿਹੜੇ ਨੇ ਰੱਬ ਦੀ ਮਿਹਰ ਵੱਲੋਂ ਬ੍ਰਿਥਾ ਮੈਨੇ ਖਾਲੀ ਰਹਿ ਜਾਂਦੇ ਨੇ ਸੋ ਬ੍ਰਿਥਾ ਦੇ ਦੋ ਅਰਥ ਹੋ ਗਏ ਬ੍ਰਿਥਾ ਪੀੜਾ ਬ੍ਰਿਥਾ ਖਾਲੀ ਜਿਹਨਾਂ ਦੇ ਹਿਰਦੇ ਵਿੱਚ ਰੱਬ ਦਾ ਸਿਮਨ ਕੱਲ ਵੱਲੋਂ ਅੰਤਰਾ ਭੇਦ ਬਣਿਆ ਹੈ ਅਤੇ ਉਹ ਗੋਬਿੰਦ ਦੀ ਕਿਰਪਾ ਤੋਂ ਖਾਲੀ ਹੋ ਰਹਿ ਜਾਂਦੇ ਨੇ ਇਹ ਨਿਸ਼ੇਧ ਪੱਖ ਰਾਹੀਂ ਅਰਥ ਹੈ ਚਲੋ
ਅਰੋਗ ਅੰਗ ਹੈ
ਨਹੀਂ ਨਹੀਂ
ਹਾਂਜੀ ਅਰੋਗ
ਇਹ ਦੇਖੋ ਪਹਿਲਾਂ ਤੁਸੀਂ ਨਿਯਮ ਸਮਝੋ ਆਪਾਂ ਕਈ ਵਾਰੀ ਵਿਚਾਰਿਆ
ਹਾਂਜੀ
ਵੀ ਜਦੋਂ ਅੱਧਾ ਜਿਹਾ ਕਿਸੇ ਅੱਖਰ ਦੇ ਹੇਠਾਂ ਹੋਵੇ ਉਹਦਾ ਬਣ ਜਾਂਦਾ ਐੜਾ
ਹਾਂਜੀ
ਉਸ ਅੱਖਰ ਨੂੰ ਲੱਗ ਜਾਂਦੀ ਆ ਸਿਹਾਰੀ ਹੁਣ ਗੱਗੇ ਥੱਲੇ ਅੱਧਾ ਜਿਹਾ ਲੱਗਿਆ
ਅਰੋਗ
ਇਹ ਹੁਣ ਗੱਗੇ ਨੂੰ ਸਿਹਾਰੀ ਲੱਗ ਜੂ ਜਈਏ ਦਾ ਐੜਾ ਬਣ ਜੂ ਅਤੇ ਜਿਹੜੀ ਗੱਗੇ 'ਤੇ ਟਿੱਪੀ ਲੱਗੀ ਹੈ
ਹਾਂਜੀ
ਉਹ ਐੜੇ 'ਤੇ ਲੱਗ ਜੂ ਪਾਠ ਹੋ ਗਿਆ ਆਰੋਗਿਅੰਗ
ਅਰੋਗ
ਆਰੋਗਿਅੰਗ
ਆਰੋਗਿਅੰਗ
ਹਾਂ ਮਹਾਰੋਗਿਅੰ
ਮਹਾਰੋਗੰ
ਵਿਸਮ੍ਰਤੇ ਕਰਨਮਯ ਹੈ
ਕਰਨਮਾ ਹੈ
ਮੰਮਾ ਜਈਆ ਹਾਹਾ ਦਾ ਪਾਠ ਹੋ ਜੂ ਮੰਮਾ ਜਈਏ ਵਿੱਚੋਂ ਨਿਕਲਿਆ ਹੋਗੀ ਈੜੀ ਅਤੇ ਐੜਾ ਪਾਠ ਹੋ ਗਿਆ ਮੈਂ ਹੈ ਮਜਹਨੀ ਪੜ੍ਹ ਲੈਣ ਨੂੰ ਜਦੋਂ ਮੰਮਾ ਅਤੇ ਜਈਆ ਹਾਹਾ ਜਿਹੜਾ ਪਾਠ ਹੈ ਮੰਮਾ ਈੜੀ ਨੂੰ ਸਿਆਰੀ ਐੜਾ ਹਾਹਾ ਪਾਠ ਹੋ ਜੂਗਾ ਮੈਂ ਹੈ ਪੜ੍ਹੋ ਇਹਨੂੰ ਫਿਰ ਆਰੋਗਿਅੰ ਮਹਾਰੋਗਿਅੰ
ਰੋਗਿਆਨ ਮਹਾਰੋਗਿਅੰ
ਵਿਸਮ੍ਰਤੇ ਕਰੁਣਾਮਯ ਹੈ
ਦੂਸਰੇ ਬਰਾਤੇ ਕੁਰਾਨ
ਇਉਂ ਕਹਿੰਦੇ ਨੇ ਫਿਰ ਇਹਦੇ ਵੀ ਦੋ ਅਰਥ ਨੇ ਸੋ ਜਿਹੜੇ ਭਾਈ ਬੇ ਮੈਨੇ ਰਹਿਤ ਸਿਮਰਤੇ ਮੈਨੇ ਸਿਮਰਨ ਤੋਂ ਜਿਹੜੇ ਸਿਮਰਨ ਤੋਂ ਅਤੇ ਉਹਦੀ ਕਿਰਪਾ ਤੋਂ ਕਿਰਪਾ ਦੇ ਸਰੂਪ ਕਿਰਪਾ ਸਰੂਪ ਵਾਹਿਗੁਰੂ ਦੇ ਸਿਮਰਨ ਤੋਂ ਜਿਹੜੇ ਰਹਿਤ ਨੇ ਵਾਂਝੇ ਨੇ ਨਹੀਂ ਕਰਦੇ ਉਹ ਜਿਹੜੇ ਨੇ ਅਰੋਗ ਹੁੰਦੇ ਹੋਏ ਵੀ ਮਹਾਰੋਗੀ ਨੇ ਹਾਂ ਅਤੇ ਦੂਜਾ ਅਰਥ ਬੇਸਿਮਰਤੇ ਬੇ ਮੈਨੇ ਵਿਸ਼ੇਸ਼ ਕਰਕੇ ਜਿਹੜੇ ਵਿਸ਼ੇਸ਼ ਕਰਕੇ ਉਹਦਾ ਸਿਮਰਨ ਕਰਦੇ ਨੇ ਕਿਰਪਾ ਦਾ ਸਰੂਪ ਜਿਹੜਾ ਵਾਹਿਗੁਰੂ ਹੈ ਉਹਦੀ ਸਿਮਰਤੀ ਵਿਸ਼ੇਸ਼ ਕਰਕੇ ਕਰਦੇ ਨੇ ਉਹ ਆਰੋਗਿਅੰਗ ਮਹਾਰੋਗਿਅੰਗ ਉਹ ਭਾਵੇਂ ਮਹਾਰੋਗੀ ਵੀ ਨੇ ਆਪਣੇ ਆਪ ਨੂੰ ਅਰੋਗ ਮੰਨਦੇ ਨੇ ਕੋਈ ਦੁੱਖ ਨਹੀਂ ਜੀ ਹੈ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ ਸੋ ਐਸੀ ਉਹਨਾਂ ਦੀ ਅਵਸਥਾ ਹੁੰਦੀ ਹੈ ਬਿਸਮ੍ਰਤੇ ਪੜ੍ਹਨਾ ਬਿਸਮ੍ਰਤੇ ਵੇਦ ਦੇ ਸੱਸੇ ਵਿਚਾਲ ਡੈਸ ਲਾ ਕੇ ਨਾ ਬਿਸਮ੍ਰਤੇ ਸੰਤ ਪਿੰਡਾਂ ਵਾਲੇ ਸੰਤ ਸੁੰਦਰ ਸਿੰਘ ਜੀ ਹੋਏ ਨੇ ਉਹਨਾਂ ਦੇ ਜਲੋਧਰ ਦਾ ਰੋਗ ਹੋ ਗਿਆ ਸੀ ਖੀਰ 'ਤੇ ਜਾ ਕੇ ਡਾਕਟਰ ਆਇਆ ਦੀਵਾਨ ਸਿੰਘ ਦਾ ਨਾਂ ਸੀ ਕਹਿਣ ਲੱਗਾ ਮਹਾਂਪੁਰਖੋ ਆਪਣੀ ਅੰਦਰ ਦੀ ਕੋਈ ਅਵਸਥਾ ਦੱਸੋ ਮੈਂ ਸੰਤ ਮਸਤੂਆਂ ਨਾਲ ਵੀ ਰਿਹਾ ਉਹਨਾਂ ਨੇ ਵੀ ਮੈਨੂੰ ਅੰਦਰ ਦੀ ਕਾਫੀ ਅਵਸਥਾ ਦੱਸੀ ਤੁਸੀਂ ਵੀ ਬ੍ਰਹਮ ਬੇਤੇ ਹੋ ਆਪਣਾ ਅੰਦਰ ਦੀ ਕੋਈ ਅਵਸਥਾ ਦੱਸੋ ਮਹਾਂਪੁਰਖਾਂ ਪਹਿਲਾਂ ਰੋਗ ਤਾਂ ਵੇਖ ਰੋਗ ਕੀ ਆ ਤੂੰ ਰੋਗ ਚੈੱਕ ਕਰ ਪਹਿਲਾਂ ਉਹ ਜਿੱਥੇ ਟੁੱਟੀ ਲਾਵੇ ਉੱਥੇ ਵਾਹਿਗੁਰੂ ਸਿਮਰਨ ਚੱਲੇ ਸਰੀਰ ਦੇ ਜਿੱਥੇ ਥਾਂ 'ਤੇ ਲਾਵੇ ਉੱਥੇ ਹੀ ਵਾਹਿਗੁਰੂ ਸਿਮਰਨ ਚੱਲੇ ਮਹਾਰਾਜ ਇੱਥੇ ਤਾਂ ਸਿਮਰਨ ਤੋਂ ਬਿਨਾਂ ਕੋਈ ਹੋਰ ਦੂਜੀ ਗੱਲ ਹੈ ਹੀ ਨਹੀਂ ਰੋਗ ਤਾਂ ਮੈਨੂੰ ਲੱਭਦਾ ਹੀ ਨਹੀਂ ਇਸ ਕਰਕੇ ਉਹ ਰੋਗੀ ਹੁੰਦੇ ਵੀ ਅਰੋਗ ਹੀ ਹੁੰਦੇ ਨੇ ਆਰੋਗਿਅੰ
ਰੋਗਿਅੰ
ਮਹਾਰੋਗਿਅੰ
ਮਹਾਰੋਗਿਅੰ
ਬਿਸਮ੍ਰਤੇ ਕਰਨਾ ਮਾਇਆ ਹੈ ਹਾਂ ਜਿਨ੍ਹਾਂ ਨੇ ਭਾਈ ਬੇਮਨ ਵਿਸ਼ੇਸ਼ ਕਰਕੇ ਉਹਦਾ ਸਿਮਰਨ ਕੀਤਾ ਹੈ ਕਿਰਪਾ ਸਰੂਪ ਵਾਹਿਗੁਰੂ ਦਾ ਉਹ ਰੋਗੀ ਹੁੰਦੇ ਵੀ ਆਪਣੇ ਆਪ ਨੂੰ ਅਰੋਗ ਸਮਝਦੇ ਨੇ
ਰਾਮਨ ਕੇਵਲਨ ਕੀਰਤਨ
ਇੱਦਾਂ ਲਾਇਆ ਕਰੋ ਟਿੱਪੀਆਂ ਲੱਗਦੀਆਂ ਨੇ ਨਾ ਠੀਕ
ਸੁਦਰਮਨ ਦੇ ਤਾਰਨ
ਠੀਕ ਗੁੱਡ ਰਮਣੰ ਕੇਵਲੰ ਕੀਰਤਨੰ, ਰਮਣੰ ਤੇ ਜਮ ਕੇ ਲਾਖਿਆ ਨਾ, ਪੜ੍ਹੋ ਸਾਰੇ ਰਮਣੰ। ਰਮਣ ਹੁੰਦਾ ਉਚਾਰਨ ਕਰਨਾ, ਕਿਸ ਚੀਜ਼ ਦਾ ਉਚਾਰਨ ਕਰਨਾ? ਕੇਵਲੰ ਕੀਰਤਨੰ, ਕੇਵਲੰ ਦਾ ਹੱਥ ਜੋ ਸ਼ੁੱਧ ਸਰੂਪ ਵਾਹਿਗੁਰੂ ਹੈ ਉਹਦੀ ਕੀਰਤੀ ਦਾ ਉਚਾਰਨ ਕਰਦੇ ਨੇ ਜਿਹੜੇ। ਇਹ ਸਵਾਲ ਕੀਤਾ ਸੀ ਹਰੀ ਲਾਲ ਕ੍ਰਿਸ਼ਨ ਲਾਲ ਨੇ, ਮਹਾਰਾਜ ਜੀ ਇਹ ਦੇ ਮਨੁੱਖਾਂ ਦੇ ਧਾਰੀ ਦਾ ਧਰਮ ਕੀ ਹੈ, ਮਨੁੱਖਾਂ ਦੇ ਧਾਰਨ ਦਾ ਧਰਮ ਕੀ ਆ ਉਹ ਦੱਸੋ, ਉਹ ਦੱਸ ਰਹੇ ਨੇ। ਆ ਮਹਾਰਾਜ ਕਹਿੰਦੇ ਵੀ ਜਿਹੜਾ ਕੇਵਲੰ ਜੋ ਸ਼ੁੱਧ ਸਰੂਪ ਪਰਮੇਸ਼ਰ ਹੈ ਨਾ, ਉਹਦੀ ਕੀਰਤੀ ਦਾ ਜਿਹੜਾ ਰਮਣ ਉਚਾਰਨ ਕਰਨਾ ਹੈ, ਦੇ ਧਾਰਨ ਦਾ ਇਹੀ ਸ੍ਰੇਸ਼ਠ ਧਰਮ ਹੈ। ਸੋ ਧਰਮੰਗ ਮੰਨੇ ਸ੍ਰੇਸ਼ਠ ਧਰਮ, ਸੋ ਮੰਨੇ ਸ੍ਰੇਸ਼ਠ ਧਰਮੰਗ ਮੰਨੇ ਧਰਮ, ਇਹੀ ਸ੍ਰੇਸ਼ਠ ਧਰਮ ਹੈ ਇਹ ਦੇ ਧਾਰਨ ਦਾ। ਅੱਗੇ ਪੜ੍ਹੋ ਜੀ ਸ਼ਾਬਾਸ਼।
ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਰਤਨ ਸੰਤ ਨਾ ਤ੍ਰਿਪਿਅਤੇ।
ਆ ਦੇਖੋ ਕਿਵੇਂ ਆੜਾ ਲਾਇਆ, ਠੀਕ ਤ੍ਰਿਪਿਅਤੇ ਕਿਰਪਾ ਹੈ। ਪੜ੍ਹੋ ਸਾਰੇ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਪਤੰ ਸੰਤ ਨਾ ਤ੍ਰਿਪਿਅਤੇ। ਜਿਹੜਾ ਨਾਰਾਇਣ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਨਾ, ਉਹਨੂੰ ਇਹ ਜਿਹੜੇ ਸੰਤ ਨੇ ਬ੍ਰਹਮ ਬੇਤੇ ਨੇ ਪੀਂਦੇ ਹੋਏ ਤ੍ਰਿਪਤ ਨਹੀਂ ਹੁੰਦੇ, ਰੱਜਦੇ ਨਹੀਂ। ਹਾਂ, ਇੱਕ ਮਾਲਾ ਕੀਤੀ ਹੈ ਹੋਰ ਕਰ ਲਈਏ, ਪੰਜਾਬੀ ਸ਼ਬਦ ਪਾਠ ਹੋ ਗਏ ਹੋਰ ਕਰ ਲਈਏ, ਸੋ ਨਹੀਂ ਤ੍ਰਿਪਦੇ, ਰੱਜਦੇ ਨਹੀਂ।
ਸਹਿਲਸ਼ੀਲ ਸੰਤਨ,
ਠੀਕ ਟਿੱਪੀਆਂ ਲੱਗ ਗਈਆਂ, ਠੀਕ ਹੈ।
ਸਮ ਮ੍ਰਿਤ ਸਵੈ,
ਇਹ ਠੀਕ ਕਰ ਲਓ, ਮ੍ਰਿਤ ਮ੍ਰਿਤਸਯ
ਮ੍ਰਿਤ ਸਵੈ
ਨਹੀਂ, ਮਿੱਤਰਸਯ ਮਿੱਤਰਸਯ
ਮਿੱਤਰ
ਮ੍ਰਿਤਿਆ ਤਾਂ ਫਿਰ ਮੌਤ ਹੋ ਗਈ ਨਾ, ਉਲਟ ਹੋ ਚੱਲਿਆ ਸੀ ਕੰਮ। ਪੜ੍ਹੋ ਸਾਰੇ ਸਹਿਣਸ਼ੀਲ, ਪੜ੍ਹੋ ਸਾਰੇ
ਸਹਿਣਸ਼ੀਲ
ਸੰਤੰ
ਸੰਤਨ
ਸਮ ਮਿੱਤਰਸਯ
ਸਮਿਤ
ਦੁਰਜਨ ਹੈ, ਸਮ ਤੇ ਜਮ ਲਾ ਕੇ ਸਮ
ਸਮ
ਮਿੱਤਰਸ
ਮਿੱਤਰਸ
ਦੁਰਜਨ ਹੈ,
ਦੁਰਜਨ ਹੈ।
ਉਹਨਾਂ ਦਾ ਸੁਭਾਅ ਕਿਹਾ ਜਾ ਹੁੰਦਾ ਜੀ, ਫਿਰ ਇਹ ਜਿਹੜੇ ਸੰਤ ਨੇ ਜਿਹੜੇ ਸਿਮਰਨ ਕਰਦੇ ਤ੍ਰਿਪਤ ਨਹੀਂ ਹੁੰਦੇ, ਹੋਰ ਉਹਨਾਂ ਦੇ ਕੀ ਲੱਛਣ ਨੇ? ਮਹਾਰਾਜ ਕਹਿੰਦੇ ਸਹਿਣਸ਼ੀਲ, ਸਹਿਣ ਸ਼ਕਤੀ ਹੁੰਦੀ ਹੈ ਉਹਨਾਂ ਵਿੱਚ, ਸ਼ੀਲ ਸੁਭਾਅ ਹੁੰਦਾ ਹੈ, ਐਸੇ ਨੇ ਉਹ ਸੰਤ। ਉਹ ਉਹਨਾਂ ਦੀ ਦ੍ਰਿਸ਼ਟੀ ਸਮ ਸਮ ਦ੍ਰਿਸ਼ਟੀ ਹੁੰਦੀ ਹੈ, ਸਮ ਦ੍ਰਿਸ਼ਟੀ ਵਿੱਚ ਉਹਨਾਂ ਨੂੰ ਮਿੱਤਰਸਯ ਮਿੱਤਰ ਵੀ ਅਤੇ ਦੁਰਜਨ ਹੈ ਵੈਰੀ ਵੀ ਸਮਾਨ ਹੁੰਦੇ ਹਨ। ਅਸਮਨ ਹੈ, ਹਾਂਜੀ ਐਸੀ ਉਹਨਾਂ ਦੀ ਵਿਰਤੀ ਹੈ, ਸਮਾਨ ਦ੍ਰਿਸ਼ਟੀ ਹੈ, ਮਿੱਤਰ ਸੱਤਰ ਉਹਨਾਂ ਨੂੰ ਸਮਾਨ ਹੁੰਦੇ ਨੇ। ਚਲੋ
ਨਾਨਕ ਭੋਜਨ ਅਣਕ ਪ੍ਰਕਾਰ,
ਠੀਕ ਹੈ,
ਨਿੰਦਕ ਆਵਤ ਹੋਏ,
ਠੀਕ,
ਉਪਦਿਸ਼ਟੇ ਉਪਤ੍ਰਿਸ਼ਟੇ,
ਹਾਂ ਉਪ
ਉਪ
ਤ੍ਰਿਸ਼ਟ ਤੇ
ਤ੍ਰਿਸ਼ਟੇ
ਉਪ, ਆ ਦੇਖੋ ਇਹ ਟਕਸਾਲ ਵਾਲੀ ਪੋਥੀ ਤੇ ਉਪਤਿਸ਼ਟ ਤੇ ਪਾਠ ਇਕੱਠਾ ਕਿ ਅੱਡਾ ਅੱਡਾ ਉਪ ਵੱਖਰਾ ਹੈ?
ਇਕੱਠਾ ਜੀ,
ਕੀ ਇਕੱਠਾ ਹੈ?
ਉਪਤ੍ਰਿਸ਼ਟੇ
ਇਕੱਠਾ ਹੀ ਹੈ ਟਕਸਾਲ ਵਾਲੀ ਦੇ?
ਹਾਂਜੀ ਇਕੱਠਾ
ਹੀ। ਚਲੋ ਸਾਰਿਆਂ ਦੀ ਇਕੱਠਾ, ਹਾਂਜੀ, ਪਰ ਇਹ ਸੰਬੰਧਕ ਪਾਠ ਹੈ, ਇਹਨੂੰ ਉਚਾਰਨ ਵਾਸਤੇ ਸੰਬੰਧਕ ਬੋਲਿਆ ਜਾਂਦਾ ਹੈ। ਹਾਂ, ਹੁਣ ਉਹ ਸੰਤਾਂ ਦੇ ਹੋਰ ਕੀ ਲੱਛਣ ਨੇ? ਕਹਿੰਦੇ ਉਹਨਾਂ ਦੇ ਪਾਸ ਇੱਕ ਤਾਂ ਜਿਹੜੇ ਸ਼ਰਧਾਲੂ ਲੋਕ ਨੇ ਭੋਜਨ ਅਣਕ ਪ੍ਰਕਾਰ ਰੇਣ, ਅਨੇਕ ਪ੍ਰਕਾਰ ਦਾ ਭੋਜਨ ਲਿਆ ਕੇ ਕੋਲ ਖੜ੍ਹੇ ਹੁੰਦੇ ਨੇ ਜਿਹੜੇ ਸ਼ਰਧਾਲੂ ਨੇ, ਜਿਹੜੇ ਉਹਨਾਂ ਦੇ ਨਿੰਦਕ ਨੇ ਅਤੇ ਉਹਨਾਂ ਨਾਲ ਵਿਰੋਧ ਕਰਦੇ ਨੇ, ਉਹ ਨਿੰਦਕ ਜਿਹੜੇ ਨੇ ਆਵਦ, ਆਵਦ ਨਾਮ ਹੈ ਸ਼ਸਤਰ ਦਾ, ਜਿਹੜੇ ਨਿੰਦਕ ਨੇ ਉਹ ਸ਼ਸਤਰ ਫੜ ਕੇ ਉਹਨਾਂ ਦੇ ਉਪਮੈਨੇ ਕੋਲ ਤਿਸ਼ਟ 'ਤੇ ਮੈਨੇ ਖੜ੍ਹੇ ਹੁੰਦੇ ਨੇ, ਉਹ ਸ਼ਸਤਰ ਲੈ ਕੇ ਖੜ੍ਹੇ ਹੁੰਦੇ ਨੇ ਵੀ ਦੁਨੀਆ ਲੁੱਟ ਲਈ ਇਹਨੇ ਸਾਰੇ ਠੱਗ ਨੇ ਵੜਦਿਆਂ ਸਿਰੇ ਦਾ। ਸੋ ਨਿੰਦਕ ਐਸੇ ਖੋ ਲੈ ਕੇ ਖੜ੍ਹੇ ਹੁੰਦੇ ਨੇ ਸ਼ਸਤਰ ਲੈ ਕੇ, ਪਰ ਉਹਨਾਂ ਦੀ ਸਮਾਨ ਦ੍ਰਿਸ਼ਟੀ ਹੈ, ਉਹ ਜਿਹੜੇ ਨੇ ਭੋਜਨ ਨੇਕ ਪ੍ਰਕਾਰ ਦੇ ਲੈ ਕੇ ਉਹਨਾਂ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੁੰਦੇ ਬਹੁਤਾ, ਅਤੇ ਜਿਹੜੇ ਸ਼ਸਤਰ ਲੈ ਕੇ ਸਿਰ ਵੱਢਣ ਨੂੰ ਤਿਆਰ ਖੜ੍ਹੇ ਨੇ ਅਤੇ ਉਹਨਾਂ ਨੂੰ ਤਾਂ ਨਾਰਾਜ਼ਗੀ ਕੋਈ ਨਹੀਂ, ਸਮਾਨ ਦ੍ਰਿਸ਼ਟੀ ਹੈ। ਚੰਗਾ ਭਾਈ ਜੇ ਤੇਰਾ ਮਾਰਨ ਦਾ ਇਰਾਦਾ ਬਣਿਆ ਮਾਰ ਜਾ, ਅਤੇ ਐਸਾ ਉਹਨਾਂ ਦਾ ਸੁਭਾਅ ਹੁੰਦਾ ਹੈ, ਤਿਸ਼ਟ 'ਤੇ ਮੈਨੇ ਖੜ੍ਹੇ ਹੁੰਦੇ ਨੇ, ਇਸ਼ਟ ਹੋ ਕੇ ਉਪ ਮੈਨੇ ਕੋਲ ਉਪ ਤਿਸ਼ਟ 'ਤੇ ਤਿਸ਼ਟ 'ਤੇ ਮੈਨੇ ਖੜ੍ਹੇ ਹੁੰਦੇ ਨੇ ਕੋਲ, ਇਸ਼ਤ ਹੋ ਕੇ ਤਿਸ਼ਟ 'ਤੇ ਮੈਨੇ ਇਸ਼ਤ ਹੋ ਕੇ ਖੜ੍ਹੇ ਨੇ।
ਤਿਰਸਕਾਰ ਨੈ ਭਵੰਤ ਨੈ ਭਵੰਤ ਮਾਨ ਭਗਨ ਹੈ
ਭੰਗਨ ਹੈ
ਭੰਗਨ
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 ਤਿਰਸਕਾਰ ਨਹਿ ਭਵੰਤ ਉਹਨਾਂ ਦਾ ਇਹ ਲੋਕ ਵਿੱਚ ਵੀ ਨਿਰਾਦਰ ਨਹੀਂ ਹੁੰਦਾ ਤਿਰਸਕਾਰ ਮੈਨੇ ਅਪਮਾਨ ਜਾਂ ਨਿਰਾਦਰ ਇਹ ਲੋਕ ਵਿੱਚ ਵੀ ਉਹਨਾਂ ਦਾ ਨਿਰਾਦਰ ਨਹੀਂ ਹੁੰਦਾ ਭਵੰਤ ਮੈਨੇ ਹੁੰਦਾ ਨਹਿ ਭਵੰਤ ਮਾਨ ਭੰਗਣਾ ਹੈ ਪਰ ਲੋਕ ਵਿੱਚ ਵੀ ਉਹਨਾਂ ਦਾ ਮਾਨ ਭੰਗ ਨਹੀਂ ਹੁੰਦਾ ਨਾਸ਼ ਨਹੀਂ ਹੁੰਦਾ ਉੱਥੇ ਵੀ ਉਹਨਾਂ ਦਾ ਸਤਿਕਾਰ ਹੁੰਦਾ ਧਰਮ ਰਾਜਾ ਵੀ ਗੱਦੀ ਛੱਡ ਕੇ ਖੜ੍ਹ ਜਾਂਦਾ ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨ ਪਵਨੀਤ ਸ਼ੁਕਰ ਹੈ ਗੁਰਮੁਖਾ ਕੁਛ ਸੰਤ ਮੇਰੇ ਪੁਰੀ ਵਿੱਚ ਆਇਆ ਇਹ ਵੀ ਪਵਿੱਤਰ ਕਰ ਦਿੱਤੀ ਸੋ ਜਮਕਾਲ ਮਿਲਿਆ ਦੇ ਭੇਟ ਸੇਵਕ ਨਿਤ ਹੋਈ ਭੇਟਾ ਦੇ ਕੇ ਮਿਲਦੇ ਨੇ ਜਮਕਾਲ ਵੀ ਸੇਵਕ ਬਣ ਜਾਂਦੇ ਨੇ ਐਸਾ ਉਹਨਾਂ ਦਾ ਪ੍ਰਲੋਕ ਵਿੱਚ ਵੀ ਅਪਮਾਨ ਨਹੀਂ ਹੁੰਦਾ ਉੱਥੇ ਵੀ ਸਤਿਕਾਰ ਹੁੰਦਾ ਅਤੇ ਸਾਡਾ ਆਪਣਾ ਇੱਥੇ ਵੀ ਛਿੱਤਰ ਉੱਥੇ ਵੀ ਛਿੱਤਰ ਚਲੋ
ਸੋਭਾਹੀਨ ਨੈ ਭਵੰਤ
ਜੇ ਉਹ ਕਿਤੇ ਪਤਾਲ ਵਿੱਚ ਚਲੇ ਜਾਣ ਤਾਂ ਉੱਥੇ ਵੀ ਸੋਭਾਹੀਣ ਨਹੀਂ ਹੁੰਦੇ ਜਾਂ ਉੱਪਰਲੀ ਪੰਕਤੀ ਵੀ ਜਿਹੜਾ ਸੀ ਉਹ ਜਿਹੜੇ ਨੇ ਸਵਰਗ ਵਿੱਚ ਵੀ ਚਲੇ ਜਾਣ ਉੱਥੇ ਉਹਨਾਂ ਦਾ ਮਾਨ ਭੰਗ ਨਹੀਂ ਹੁੰਦਾ ਸੋਭਾਹੀਣ ਨੈ ਭਵੰਤ ਜੇ ਪਤਾਲ ਵਿੱਚ ਵੀ ਚਲੇ ਜਾਣ ਉੱਥੇ ਵੀ ਸੋਭਾ ਤੋਂ ਹੀਣ ਨਹੀਂ ਹੁੰਦੇ ਉਹ ਉੱਥੇ ਵੀ ਸਤਿਕਾਰ ਹੁੰਦਾ ਭਾਵ ਤਿੰਨੇ ਲੋਕਾਂ 'ਚ ਉਹਨਾਂ ਦਾ ਤਿਰਸਕਾਰ ਨਹੀਂ ਹੁੰਦਾ ਬਾਲ ਰਾਜਾ ਬੈਠਾ ਉੱਥੇ ਪਤਾਲ ਵਿੱਚ ਉੱਥੇ ਬੜਾ ਸਤਿਕਾਰ ਹੋ ਰਿਹਾ ਉਹਦਾ ਨਾਲ ਵਿਸ਼ਨੂੰ ਨੂੰ ਵੀ ਬਿਠਾਇਆ ਉੱਥੇ ਬਹਿ ਜਾ ਇੱਥੇ ਹੀ ਚਲੋ
ਨੈ ਪੋਹੰਤ ਸੰਸਾਰ ਦੁੱਖ ਨਹਿ
ਅਤੇ ਨਾ ਹੀ ਉਹਨਾਂ ਨੂੰ ਪੋਹੰਤ ਮੈਨੇ ਪਾਉਂਦਾ ਨਹੀਂ ਚੁੰਬੜਦਾ ਨਹੀਂ ਕਿ ਸੰਸਾਰ ਦਾ ਦੁੱਖ ਜਿਹੜਾ ਹੈ
ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ
ਹਾਂ ਫਿਰ ਐਸੇ ਸੰਤਾਂ ਦੇ ਸੰਗ ਨਾਲ ਸਾਧ ਸੰਗ ਹੈ ਐਸੇ ਜਿਹੜੇ ਸਾਧੂ ਜੋ ਉੱਪਰ ਦੱਸੇ ਨੇ ਸਮਦ੍ਰਿਸ਼ਟੀ ਵਾਲੇ ਇਹਨਾਂ ਦੇ ਸੰਗ ਨਾਲ ਮਿਲ ਕਰਕੇ ਜੀ ਗੋਬਿੰਦ ਨਾਮ ਨੂੰ ਜਪ ਲੈਣਾ ਕਰੋ ਹਰੀ ਲਾਲ ਕ੍ਰਿਸ਼ਨ ਲਾਲ ਜੀ
ਨਾਨਕ ਸੇ ਪ੍ਰਾਣੀ ਸੁੱਖ ਵਾਸਨ ਹੈ
ਹਾਂ ਜਿਹੜੇ ਜਪਣਗੇ ਮਹਾਰਾਜ ਜੀ ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ ਉਹ ਪ੍ਰਾਣੀ ਸੁੱਖਾਂ ਦੇ ਵਿੱਚ ਵਾਸਨਾ ਮੇਰੇ ਵਾਸਾ ਮਿਲ ਜਾਏਗਾ ਵਾਸਨਾ ਮੇਰੇ ਵਾਸਾ ਵਾਸਨਾ ਨਹੀਂ ਹੋਵੇਗੀ
ਸੈਨਾ ਸਾਧ ਸਮੂਹ ਸੂਰ ਅਜੰਤ
ਅਜਿਤੰ
ਅਜਿਤੰ ਸੰਨਾਹਨ ਤਨ ਨਿਮਰਤਾ ਹੈ
ਠੀਕ ਹੈ ਨਿਮਰਤਾ
ਨਿਮਰਤਾ ਹੈ
ਹਾਂ ਬੜੋ ਸਾਰੇ ਸੈਨਾ ਸਾਧ ਸਮੂਹ
ਸੈਨਾ ਸਾਧ ਸਮੂਹ
ਸੂਰ ਅਜਿਤੰ
ਸੂਰ ਅਜਿਤੰ
ਸਨਾਹੰ
ਸਨਾਹੰ
ਤਨ ਨਿਮਰਤਾ
ਤਨ ਨਿਮਰਤਾ
ਹਰੀ ਲਾਲ ਕ੍ਰਿਸ਼ਨ ਲਾਲ ਨੇ ਸਵਾਲ ਕੀਤਾ ਮਹਾਰਾਜ ਜਿਵੇਂ ਰਾਜਿਆਂ ਦੀ ਸੈਨਾ ਰੱਖੀ ਹੁੰਦੀ ਹੈ ਦੁਸ਼ਮਣਾਂ ਨਾਲ ਟੱਕਰਾ ਲੈਣ ਵਾਸਤੇ ਅਤੇ ਪਰਮੇਸ਼ੁਰ ਜਿਹੜਾ ਹੈ ਪਰਮੇਸ਼ੁਰ ਹੈ ਰਾਜਾ ਅਤੇ ਉਹ ਰਾਜਿਆਂ ਦੀ ਸੈਨਾ ਕਿਹੜੀ ਹੈ ਫਿਰ ਮਹਾਰਾਜ ਜਿਹੜੇ ਪਰਮੇਸ਼ੁਰ ਰਾਜਾ ਹੈ ਪਰਮੇਸ਼ੁਰ ਰਾਜਾ ਦੀ ਸੈਨਾ ਕਿਹੜੀ ਹੈ ਫਿਰ ਉਹਨੂੰ ਜੇ ਸੈਨਾ ਜਿਹੜੀ ਉਹਨੂੰ ਕਿਹੋ ਜਿਹੇ ਹਥਿਆਰ ਫੜੇ ਨੇ ਉਹ ਮਹਾਰਾਜ ਜੀ ਕਹਿ ਰਹੇ ਨੇ ਪਰਮੇਸ਼ੁਰ ਰਾਜੇ ਦੀ ਸੈਨਾ ਨੇ ਕੌਣ ਹੈ ਸਾਧ ਸਮੂਹ ਸਮੂਹ ਸਾਧੂ ਜਿਹੜੇ ਸਮੂਹ ਜਿੰਨੇ ਬ੍ਰਹਮ ਬੇਤੇ ਨੇ ਇਹ ਰੱਬ ਦੀ ਫੌਜ ਹੈ ਫਿਰ ਇਹ ਕਿਹੋ ਜਿਹੇ ਯੋਧੇ ਨੇ ਸੂਰ ਅਜਿਤੰ ਸੂਰਮੈ ਨੇ ਸੂਰਮੇ ਨੇ ਇਹ ਅਜਿੱਤ ਸੂਰਮੇ ਨੇ ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਅਤੇ ਸਨਾਹੰ ਤਨ ਨਿਮਰਤਾ ਫਿਰ ਮਹਾਰਾਜ ਜੀ ਉਹਨਾਂ ਦੇ ਫੌਜ ਦੇ ਤਾਂ ਜਿਹੜੀ ਲੋਹੇ ਦੀ ਸਨਾਹੰਗ ਮੈਨੇ ਲੋਹੇ ਦੀ ਵਰਦੀ ਪਹਿਨੀ ਹੁੰਦੀ ਹੈ ਸਨਾਹੰਗ ਮੈਨੇ ਸੰਜੋਗ ਕੀ ਹੁੰਦੀ ਹੈ ਲੋਹੇ ਦੀ ਵਰਦੀ ਇਹਨਾਂ ਨੇ ਕਿਹੜੀ ਲੋਹੇ ਦੀ ਵਰਦੀ ਪਹਿਨੀ ਹੈ ਫਿਰ ਮਹਾਰਾਜ ਕਹਿੰਦੇ ਤਨ ਨਿਮਰਤਾ ਸਰੀਰ 'ਤੇ ਜਿਹੜੀ ਸਰੀਰ ਵੱਲੋਂ ਸਰੀਰ ਕਰਕੇ ਨਿਮਰਤਾ ਸਹਿਤ ਰਹਿੰਦੇ ਨੇ ਇਹ ਉਹਨਾਂ ਨੇ ਲੋਹੇ ਦੀ ਵਰਦੀ ਪਹਿਨੀ ਹੈ ਸੰਜੋਗ ਪਹਿਨੀ ਹੈ ਹਾਂਜੀ ਜਿਹਨੂੰ ਲੋਕਾਂ ਦੀਆਂ ਤਰਕਾਂ ਰੂਪੀ ਤਲਵਾਰਾਂ ਕੱਟ ਨਹੀਂ ਸਕਦੀਆਂ ਇਹ ਸੰਜੋਗ ਨੂੰ ਹਾਂਜੀ
ਅਯੋਧਿਆ ਗੁਣ ਗੋਬਿੰਦ ਰਮਣ
ਨਾਣੇ 'ਤੇ ਟਿੱਪੀ ਨਹੀਂ ਲੱਗੀ ਨਾਣੇ 'ਤੇ
ਰਮਣੰ
ਹੁਣ ਲੱਗੀ ਆ
ਓਟ ਗੁਰ ਸ਼ਬਦ ਕਰ ਚਰਮਣ ਹੈ
ਫਿਰ ਜੀ ਉਹਨਾਂ ਨੇ ਤਾਂ ਸ਼ਸਤਰ ਫੜੇ ਹੁੰਦੇ ਨੇ ਯੋਧਿਆਂ ਨੇ ਇਹਨਾਂ ਸਾਧਾਂ ਨੇ ਕਿਹੜੇ ਸ਼ਸਤਰ ਫੜੇ ਨੇ ਆਵਦ ਹੈ ਆਵਦ ਤਾਂ ਜਮ ਕਲਾਓ ਨਾ ਸਾਰੇ ਬੋਲੋ ਆਵਦ ਹੈ ਗੁਣ ਗੋਬਿੰਦ ਰਮਣ ਆਵਦ ਹੈ ਮੈਨੇ ਸ਼ਸਤਰ ਕਿਹੜੇ ਫੜੇ ਨੇ ਗੋਬਿੰਦ ਦਾ ਰਮਣ ਕਰਨਾ ਗੋਬਿੰਦ ਨੂੰ ਉਚਾਰਨ ਕਰਨਾ ਉਹਦੇ ਗੁਣਾਂ ਨੂੰ ਫਿਰ ਕਿਹੜੇ ਸ਼ਸਤਰ ਨੇ ਉਹ ਗਿਆਨ ਰੂਪੀ ਖੰਡਾ ਫੜਿਆ ਭਗਤੀ ਰੂਪੀ ਕਿਰਪਾਨ ਫੜੀ ਹੈ। ਇੱਥੇ ਤਲਵਾਰ ਨਹੀਂ ਕਹਿਣਾ ਵੀ ਭਗਤੀ ਰੂਪੀ ਤਲਵਾਰ ਫੜੀ ਹੈ। ਤਲਵਾਰ ਹੁੰਦੀ ਹੈ ਜ਼ਾਲਮ ਦੇ ਹੱਥ ਵਿੱਚ, ਕਿਰਪਾਨ ਹੁੰਦੀ ਹੈ ਜਨਮ ਨੂੰ ਰੋਕਣ ਵਾਸਤੇ। ਸੋ ਇਸ ਕਰਕੇ ਸਿੱਖੀ ਵਿੱਚ ਤਲਵਾਰ ਨਹੀਂ ਆਉਂਦੀ, ਤਲਵਾਰ ਜ਼ਾਲਮਾਂ ਦੇ ਹੱਥ 'ਚ ਆਉਂਦੀ ਹੈ। ਗੁਰਮੁਖਾਂ ਦੇ ਹੱਥ 'ਚ ਕਿਰਪਾਨ, ਜਿਹੜੀ ਕਿਰਪਾ ਕਰਦੀ ਹੈ, ਜ਼ੁਲਮ ਨੂੰ ਰੋਕਦੀ ਹੈ। ਸੋ ਇਸ ਕਰਕੇ ਉਹਨਾਂ ਕੋਲ ਭਗਤੀ ਰੂਪੀ ਕਿਰਪਾਨ ਫੜੀ ਹੋਈ ਆ, ਗਿਆਨ ਰੂਪੀ ਖੰਡਾ ਇਹ ਸ਼ਸਤਰ ਉਹਨਾਂ ਨੇ ਫੜੇ ਹੋਏ ਨੇ ਸੰਤਾਂ ਨੇ। ਅਤੇ ਫਿਰ ਕਹਿੰਦਾ ਜੀ ਉਹ ਢਾਲ ਵੀ ਫੜੀ ਹੁੰਦੀ ਹੈ ਬਾਹਰ ਰੋਕਣ ਵਾਸਤੇ ਯੋਧਿਆਂ ਕੋਲ, ਉਹਨਾਂ ਕੋਲ ਢਾਲ ਕਿਹੜੀ ਹੈ? ਉਹ ਦੱਸ ਰਹੇ ਨੇ ਓਟ ਗੁਰ ਸ਼ਬਦ, ਜਿਹੜੇ ਗੁਰੂ ਦੇ ਸ਼ਬਦ ਦੀ ਓਟ ਲੈਣੀ ਆ, ਸਹਾਰਾ ਲੈਣਾ ਉਪਦੇਸ਼ ਦਾ। ਕਰ ਚਰਮਣ ਹੈ, ਕਰ ਮੈਨੇ ਹੱਥ ਵਿੱਚ, ਹੱਥਾਂ ਵਿੱਚ, ਚਰਮਣਾ ਮੈਨੇ ਢਾਲ, ਚੰਮ ਦੀ ਢਾਲ ਫੜੀ ਹੁੰਦੀ ਹੈ। ਢਾਲ ਜਾਣਦੇ ਕੀ ਹੁੰਦੀ? ਜਿਹੜੀ ਬਾਹਰ ਨੂੰ ਰੋਕਣ ਵਾਸਤੇ ਹੁੰਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉੱਥੇ ਅਨੰਦਪੁਰ ਸਾਹਿਬ ਵੇਖੀ ਹੋਣੀ, ਦਰਸ਼ਨ ਕੀਤੇ ਹੋਣਗੇ ਅਨੰਦਪੁਰ ਸਾਹਿਬ ਤਖ਼ਤ ਸਾਹਿਬ 'ਤੇ, ਉਹ ਗੈਂਡੇ ਦੇ ਚਮੜੇ ਦੀ ਬਣੀ ਹੋਈ ਆ, ਹਾਂ ਬੜੀ ਸੁੰਦਰ ਬਣੀ ਆ। ਸੋ ਉਹਨੂੰ ਢਾਲ ਕਹਿੰਦੇ। ਜਿਸ ਕਰਕੇ ਢਾਲ ਕੀ ਆ? ਉਹਨਾਂ ਦੀ ਗੁਰੂ ਦੇ ਸ਼ਬਦ ਦੀ ਓਟ ਲੈਣੀ। ਹਾਂ
ਆਰੂੜਤੇ ਅਸਵ ਰਥ ਨਾਗ ਹੈ।
ਫਿਰ ਜੀ ਕਹਿੰਦੇ ਫੌਜ ਜਿਹੜੀ ਆ ਚਾਰ ਪ੍ਰਕਾਰ ਦੀ ਹੁੰਦੀ ਹੈ। ਆਹੁਣ ਵਾਲਿਆਂ ਕੋਲ ਵੀ ਚਾਰ ਪ੍ਰਕਾਰ ਦੀ ਫੌਜ ਹੈ। ਪਹਿਲੇ ਲੋਕਾਂ ਰਾਜਿਆਂ ਕੋਲ ਚਾਰ ਪ੍ਰਕਾਰ ਦੀ ਫੌਜ ਹੁੰਦੀ ਸੀ, ਪੈਦਲ ਘੋੜਿਆਂ ਦੇ ਘੋੜ ਸਵਾਰ, ਰੱਥ ਸਵਾਰ ਅਤੇ ਜਿਹੜੇ ਸੀ ਹਾਥੀ ਸਵਾਰ। ਚਾਰ ਤਰ੍ਹਾਂ ਦੀ ਫੌਜ ਅੱਗੇ ਹੁੰਦੀ ਸੀ, ਚਾਰ ਤਰ੍ਹਾਂ ਦੀ ਹੁਣ ਹੈ। ਪੈਦਲ ਜਿਹੜੀ ਹੈ, ਅਤੇ ਦੂਜੀ ਹੈ ਟੈਂਕਾਂ ਵਾਲੀ, ਘੋੜ ਸਵਾਰ ਹੱਥੋਂ ਲੈ ਲਓ, ਅਤੇ ਜਿਹੜੀ ਇੱਕ ਥਲ ਸੈਨਾ ਅਤੇ ਇੱਕ ਜਲ ਸੈਨਾ, ਜਿਹੜੇ ਜਹਾਜ਼ਾਂ ਵਾਲੀ ਹੋ ਗਈ ਇੱਕ ਸੈਨਾ, ਇੱਕ ਸਮੁੰਦਰੀ ਸੈਨਾ ਹੋ ਗਈ। ਸੋ ਚਾਰ ਪ੍ਰਕਾਰ ਦੀ ਸੈਨਾ ਹੁਣ ਵੀ ਰੱਖੀ ਹੋਈ ਹੈ। ਇੱਥੇ ਮਤਲਬ ਵੀ ਉਹਨਾਂ ਕੋਲ ਫਿਰ ਚਾਰ ਪ੍ਰਕਾਰ ਦੀ ਫੌਜ ਕਿਹੜੀ ਰੱਖੀ ਹੈ ਉਹ ਦੱਸ ਰਹੇ ਨੇ। ਆਰੂੜ ਅਤੇ ਅਸਵ,
ਆਰੂੜ ਅਤੇ ਅਸਵ,
ਅਸਵ
ਅਸਵ
ਸੱਚੇ ਦੇ ਪੈਰ 'ਚ ਕੀ ਲੱਗੂਗਾ?
ਅਸਵ
ਅਸਵ ਨਹੀਂ ਲੱਗੂਗਾ, ਆਪ ਪੁੱਛਣ ਕੀ ਲੱਗੂ ਸੱਸੇ ਨੂੰ? ਔਂਕ ਲੱਗ ਜੂ, ਕਿਉਂ ਐਸਾ ਕਿਉਂ? ਵਾਹਵਾ ਅੱਧਾ ਹੈ, ਜਦੋਂ ਵੀ ਵਾਹਵਾ ਅੱਧਾ ਆਉਂਦਾ ਕਿਸੇ ਦੇ ਅੱਖਰ ਦੇ ਪੈਰ ਵਿੱਚ ਉਹਨੂੰ ਔਂਕਣ ਲੱਗ ਜਾਂਦਾ ਹੈ, ਉਸਦਾ ਕੀ ਬਣ ਜਾਂਦਾ ਹੈ? ਐੜਾ ਸੋ ਪਾਠ ਅਸਵ ਅਸਵ ਨੇ ਘੋੜੇ, ਰੱਥ ਰੱਥ ਹੋ ਗਏ, ਨਾਗਾ ਮੈਨੇ ਹਾਥੀ, ਨਾਗ ਸੱਪ ਨਹੀਂ, ਵੀ ਸੱਪਾਂ ਦੀ ਫੌਜ ਰੱਖੀ ਹੈ। ਨਾਗਾ ਇੱਥੇ ਹਾਥੀਆਂ ਦਾ ਅਰਥ ਹੈ। ਅਤੇ ਉਹਨਾਂ ਨੇ ਆਰੂੜ ਅਤੇ ਨਾਮ ਦਾ ਸਵਾਰ ਹੁੰਦੇ ਨੇ, ਸਵਾਰੀ ਕਰਦੇ ਨੇ, ਆਰੂੜ ਅਤੇ ਮੈਨੇ ਸਵਾਰੀ ਕਰਨੀ, ਰਥਾਂ ਘੋੜਿਆਂ ਦੀ ਸਵਾਰੀ, ਰਥਾਂ ਦੀ ਸਵਾਰੀ, ਨਾਗਾ ਹਾਥੀਆਂ ਦੀ ਸਵਾਰੀ ਕੀ ਹੈ? ਜਿਹੜਾ ਨਾਮ ਦਾ ਸਰਵਣ ਕਰਨਾ ਇਹ ਤਾਂ ਹੈਗੀ ਘੋੜਿਆਂ ਦੀ ਸਵਾਰੀ, ਨਾਮ ਦਾ ਮੰਨਣ ਕਰਨਾ ਇਹ ਰਥਾਂ ਦੀ ਸਵਾਰੀ ਹੈ, ਹਾਥੀਆਂ ਦੀ ਸਵਾਰੀ ਕੀ ਹੈ? ਮੰਨਣ ਦਾ ਫਿਰ ਨਿਧ ਆਸਣ ਕਰਨਾ ਨਾਮ ਨੂੰ, ਇਹ ਭਾਈ ਜਿਹੜਾ ਹੈ ਫਿਰ ਹਾਥੀਆਂ ਦੀ ਸਵਾਰੀ ਕਰਦੇ ਨੇ। ਉਹ ਫਿਰ ਜਦੋਂ ਯੁੱਧ ਦੇ ਰਾਹ ਨੂੰ ਤੁਰਦੇ ਨੇ, ਉਹ ਰਸਤਾ ਕਿਹੜਾ ਜਿੱਥੇ ਸੂਰਮੇ ਤੁਰਦੇ ਹੈ ਲੜਾਈ ਕਰਨ ਵਾਸਤੇ? ਉਹ ਅੱਗੇ ਦੱਸਿਆ ਬੁਝੰਤੇ
ਬੁਝੰਤੇ
ਪ੍ਰਭ ਮਾਰਗ ਹੈ,
ਪ੍ਰਭ ਮਾਰਗ ਹੈ,
ਰੱਬ ਦੇ ਰਾਹ ਨੂੰ ਜਿਹੜਾ ਤੁਰਨਾ ਹੈ ਇਹ ਉਹ ਯੁੱਧ ਦੇ ਰਾਹ ਦਾ ਉਹਨਾਂ ਦਾ ਤੁਰਨਾ ਹੈ, ਚੜ੍ਹਾਈ ਕਰਨੀ ਹੈ।
ਬਿਚਰਤੇ ਨਿਰਭਯੰ
ਭਯੰਕ ਪੜ ਲੈ ਨੂੰ, ਇਹਦਾ ਪੱਬ ਜਈਆ ਆ ਗਿਆ ਨਾ ਪਿੱਛੇ,
ਹਾਂਜੀ
ਜਈਏ ਵਿੱਚ ਇੜੀ ਨਿਕਲ ਆਏਗੀ, ਇੜੀ ਨੂੰ ਸਿਆਰੀ ਲੱਗ ਗਈ, ਜਈ ਦਾ ਬਣ ਗਿਆ ਐੜਾ, ਉੱਤੇ ਲੱਗ ਗਈ ਟਿੱਪੀ, ਪਾਠ ਹੋ ਗਿਆ ਨਿਰਭਯੰ
ਨਿਰਭਯੰ,
ਹਾਂ ਪੱਬਾ ਇੜੀ ਨੂੰ ਸਿਆਰੀ, ਐੜੇ ਅਤੇ ਟਿੱਪੀ ਨਿਰਭਯੰ
ਨਿਰਭਯੰ,
ਵਿਚਰਤੇ ਨਿਰਭਯੰ ਸੱਤਰ ਸੈਨਾ,
ਵਿਚਰਤੇ ਨਿਰਭਯੰ ਸੱਤਰ ਸੈਨਾ,
ਸਤਨਾਮ ਦੁਸ਼ਮਣ, ਜਿਵੇਂ ਦੁਸ਼ਮਣ ਦੀ ਸੈਨਾ ਫੌਜ ਵਿੱਚ ਜਿਹੜੇ ਯੋਧੇ ਨੇ ਨਿਰਭਾਏ ਹੋ ਕੇ ਵਿਚਰਦੇ ਨੇ, ਇਹ ਫਿਰ ਇਹ ਕਿਵੇਂ ਵਿਚਰਦੇ ਨੇ? ਜਿਹੜੇ ਕਾਮ ਕ੍ਰੋਧ ਆਦਿਕ ਦੁਸ਼ਮਣ ਨੇ ਇਹਨਾਂ ਵਿੱਚੋਂ ਨਿਰਭਾਏ ਹੋ ਕੇ ਵਿਚਰਦੇ ਨੇ, ਕੋਈ ਡਰ ਨਹੀਂ ਫਿਰ ਹੁੰਦਾ। ਯੁੱਧ ਵਿੱਚ ਸਭ ਤੋਂ ਵੱਡਾ ਹਥਿਆਰ ਹੌਂਸਲਾ ਹੀ ਹੁੰਦਾ ਹੈ, ਜਿਹੜਾ ਬੰਦਾ ਯੁੱਧ ਵਿੱਚ ਯੁੱਧ ਮੈਦਾਨ 'ਚ ਜਾ ਕੇ ਡਰੇ ਨਾ, ਨਾ ਸਭ ਤੋਂ ਵੱਡਾ ਹਥਿਆਰ ਇਹ ਹੈ। ਪੁੱਛਿਆ ਸੀ ਯੁਧਿਸ਼ਠਿਰ ਨੂੰ ਕਿ ਜੀ ਯੁੱਧ ਵਿੱਚ ਕਿਹੜਾ ਹਥਿਆਰ ਵੱਧ ਤੋਂ ਵੱਧ ਕੰਮ ਕਰਦਾ? ਭੀਮ ਕਦੇ ਕਹਿੰਦੇ ਗਧਾ, ਅਰਜਨ ਕਹਿੰਦੇ ਵੀ ਤੀਰ, ਉਹਨਾਂ ਨੇ ਆਪਣੇ ਆਪਣੇ ਰਸਤੇ। ਪਰ ਜਦੋਂ ਯੁਧਿਸ਼ਠਿਰ ਨੂੰ ਪੁੱਛਿਆ ਕਹਿੰਦੇ ਨਹੀਂ, ਜਿਹੜਾ ਹੌਂਸਲਾ ਹੈ ਨਾ ਸਭ ਤੋਂ ਵੱਡਾ ਹਥਿਆਰ ਮੈਦਾਨੀ ਜੰਗ ਵਿੱਚ ਹੌਂਸਲਾ ਹੈ, ਜੇ ਬੰਦਾ ਹੌਂਸਲਾ ਹੀ ਹਾਰ ਜਾਏ ਉੱਥੇ ਗਧਾ ਕੀ ਕਰੂਗਾ, ਉੱਥੇ ਤੀਰ ਕੀ ਕਰੂਗਾ, ਸਿਲੰਡਰ ਕਰ ਦਿੰਦਾ ਬੰਦਾ। ਸਭ ਤੋਂ ਵੱਡਾ ਹਥਿਆਰ ਜਿਹੜਾ ਹੈਗਾ ਨਿਰਭੈਤਾ ਵਾ, ਹੌਂਸਲਾ ਵਾ, ਨਿਡਰ ਹੋ ਕੇ ਯੁੱਧ ਕਰਨਾ, ਡਰਨਾ ਨਾ ਮੌਤ ਤੋਂ, ਛੇ ਕਹਿ ਰਹੇ ਨੇ ਨਿਰਭਯੰ ਨਿਰਭਾਏ ਹੋ ਕੇ ਵਿਚਰਦੇ ਨੇ ਕਾਮ ਕ੍ਰੋਧ ਆਦਿਕ ਲੋਕ ਜਿਹੜੇ ਦੁਸ਼ਮਣਾਂ ਦੀ ਸੈਨਾ ਵਿੱਚ
ਸਤਰ ਸੈਨਾ ਤਾਂ
ਨਹੀਂ ਉਹ ਸਤਰ ਸੈਨਾ ਤਾਂ ਵਿਸ਼ਰਾਮ ਹੋ ਗਿਆ ਸੀ ਵਿਚਰਤੇ ਨਿਰਭਯੰ ਬੋਲੋ ਸਾਰੇ ਸਤਰ ਸੈਨਾ
ਸਤਰ ਸੈਨਾ
ਸਤਰ ਸਤਰ ਸੈਨਾ
ਸਤਰ ਸੈਨਾ
ਹਾਂ ਸਤਰ ਵੀ ਨਹੀਂ ਕਰਨਾ ਅਦਕ ਲੱਗ ਗਈ ਨਾ ਉਹ ਨਹੀਂ ਠੀਕ ਫਿਰ ਸੱਤਰ ਦਾ ਵਾਚਕ ਬਣ ਜੂ 70 ਦਾ ਸਤਰ
ਸਤਰ
ਹਾਂ ਦੁਸ਼ਮਣ ਦੀ ਸੈਨਾ ਵਿੱਚ ਇੱਥੇ ਵਿਸ਼ਰਾਮ ਆ ਗਿਆ ਸੈਨਾ 'ਤੇ ਅੱਗੇ ਆ ਗਿਆ ਧਾਇਅੰਤੇ ਗੋਪਾਲ ਕੀਰਤਨ ਹੈ
ਗੋਪਾਲ ਕੀਰਤਨ
ਤੁਸੀਂ ਧਿਆਨਤੇ ਪੜ ਗਏ ਧਿਆਨਤੇ ਦਾ ਫਿਰ ਧਿਆਉਣਾ ਹੋ ਗਿਆ ਧੱਦੇ ਨੂੰ ਕੰਨਾਂ ਲਾਉਣਾ ਹੈ ਧਾਇਅੰਤੇ ਦਾ ਧਾਵਾ ਕਰਨਾ ਹੱਲਾ ਕਰਨਾ ਜੀ ਫਿਰ ਉਹ ਫੌਜ ਕਈ ਵਾਰੀ ਜਦੋਂ ਕੰਮ ਜ਼ਿਆਦਾ ਵਿਗੜਦਾ ਹੋਵੇ ਫਤਿਹ ਕਰਨ ਹੋਵੇ ਮੋਰਚਾ ਛੇਤੀ ਫਿਰ ਇਕੱਠਾ ਹੀ ਧਾਵਾ ਕਰ ਦਿੰਦੀ ਹੈ ਸਾਰੀ ਫੌਜ ਇਹ ਫਿਰ ਕਿਹੜਾ ਇਕੱਠਾ ਧਾਵਾ ਕਰਦੇ ਨੇ ਉਹ ਹੈਗਾ ਗੋਪਾਲ ਕੀਰਤਨ ਹੈ ਜਿਹੜਾ ਜੋਟੀਆਂ 'ਚ ਮਿਲ ਕੇ ਗੋਪਾਲ ਦਾ ਕੀਰਤਨ ਕਰਨਾ ਨਾ ਇਹ ਹੱਲਾ ਕਰਨਾ ਹੱਲੇ ਦਾ ਕੀਰਤਨ ਹਾਂਜੀ ਰਹਿਣ ਸਵਾਈ ਵੇਲੇ ਕਰਦੇ ਨਾ ਖੰਡ ਕੀਰਤਨੀਆਂ ਹਾਂ ਫਿਰ ਬੋਲਦੇ ਤਾਂ ਉੱਚੀ ਉੱਚੀ ਧਾਵਾ ਉਹ ਇਕੱਠਾ ਜੋਟੀਆਂ 'ਚ ਬੋਲਦੀ ਆ ਸੰਗਤ ਸਾਰੀ ਭਜਾ ਦਿੰਦੇ ਆ ਕਲਯੁਗ ਨੂੰ ਉੱਥੋਂ ਇਉਂ ਇਹ ਹੱਲੇ ਦਾ ਕੀਰਤਨ ਚੋਟੀਆਂ 'ਚ ਮਿਲ ਕੇ ਜਿਹੜਾ ਕਰਨਾ ਹੱਲੇ ਦਾ ਕੀਰਤਨ ਕਰਨਾ ਹੀ ਉਹ ਧਾਵਾ ਬੋਲਦੇ ਨੇ ਹਾਂ ਹਮਲਾ ਕਰਦੇ ਨੇ ਸੋਚ ਕਰਕੇ ਉਹਨੂੰ ਧਾਇਅੰਤ 'ਤੇ ਪੜ੍ਹਨਾ ਧਿਆਨ 'ਤੇ ਨਹੀਂ ਪੜ੍ਹਨਾ ਪੜ੍ਹੋ ਫਿਰ ਸਾਰੇ ਸਾਰੀ ਲਾਈਨ ਨੂੰ ਕਰੋ ਕਿਰਪਾ ਵਿਚਰਤੇ
ਨਿਰਭਾਇੰ ਸਤਿਰ ਸੈਨਾ ਧਾਇਅੰਤ ਗੋਪਾਲ ਕੀਰਤਨ ਹੈ
ਗੋਪਾਲ ਦਾ ਅੱਗੇ ਨੂੰ ਹੋੜਾ ਵੀ ਲੱਗਿਆ ਹੈ ਔਂਕੜ ਵੀ ਲੱਗਿਆ ਪਿਆ ਇਹ ਕੀ ਪ੍ਰੋਬਲਮ ਹੋ ਗਈ ਔਂਕੜ ਬੋਲਣਾ ਕਿਉਂਕਿ ਲਿਖਣ ਵਿੱਚ ਸ਼ਬਦ ਹੋੜੇ ਨਾਲ ਹੈ ਇਹਦਾ ਜਿਹੜਾ ਸ਼ਬਦ ਜੋੜ ਹੈ ਹੋੜੇ ਨਾਲ ਲਿਖਿਆ ਜਾਂਦਾ ਗੋਪਾਲ ਫਿਰ ਘੋੜੇ ਦੀ ਮਾਤਰਾ ਵੱਧਦੀ ਹੈ ਮਾਤਰਾ ਦਾ ਬੈਲੈਂਸ ਠੀਕ ਰੱਖਣ ਲਈ ਮਾਤਰਾ ਕਢਾ ਕੇ ਔਂਕੜ ਲਾ ਦਿੱਤਾ ਔਂਕੜ ਦੀ ਇੱਕ ਮਾਤਰਾ ਹੁੰਦੀ ਹੈ ਹੋੜੇ ਦੀਆਂ ਦੋ ਹੁੰਦੀਆਂ ਨੇ ਇਸ ਲਈ ਗੋਪਾਲ ਇਹ ਉਚਾਰਨ ਟਕਸਾਲ 'ਚ ਕਹਿੰਦੇ ਨੇ ਸਾਂਝੀ ਆਵਾਜ਼ ਦੇਣੀ ਆ ਹੋੜੇ ਅਤੇ ਔਂਕੜ ਦੀ ਪੜ੍ਹੋ
ਜਿੱਤ ਤੇ ਵਿਸ਼ਵ
ਹਾਂ
ਸੰਸਾਰ ਹੈ ਨਾਨਕ ਵਸਿਅੰ ਕਰੋਤ ਪੰਚ ਤਸਖਰ ਹੈ
ਠੀਕ ਹੈ ਵਿਸ਼ਰਾਮ ਠੀਕ ਕਰਾਂਗੇ ਉਚਾਰਨ ਠੀਕ ਹੋ ਗਏ ਜਿੱਤ ਤੇ ਕੀ ਜਿੱਤਦੇ ਨੇ ਉਹ ਜਿੱਤ ਕਿਹੜੀ ਕੀਤੀ ਉਹ ਸਾਧਨ ਨੇ ਫੌਜ ਨੇ ਵਿਸ਼ਵ ਸੰਸਾਰ ਹੈ ਨਾਨਕ ਸੰਸਾਰ ਹੈ ਅਤੇ ਜਮਕ ਲੱਗੂਗੀ ਨਾਨਕ 'ਤੇ ਵਿਸ਼ਰਾਮ ਲੱਗੂਗਾ ਸੋ ਜਮਕ 'ਤੇ ਤਾਂ ਮਾੜਾ ਜਿਹਾ ਹਲਾਰਾ ਹੀ ਦੇਣਾ ਹੁੰਦਾ ਵਿਸ਼ਰਾਮ 'ਤੇ ਸਾਹ ਲੈਣਾ ਹੁੰਦਾ ਰੁਕਣਾ ਹੁੰਦਾ ਸੋ ਇੱਦਾਂ ਹੀ ਜਿੱਤ 'ਤੇ ਵੀ ਕੋਮਾ ਲੱਗ ਗਈ ਜਮਕ ਲੱਗ ਗਈ ਜਿੱਤ 'ਤੇ ਵਿਸ਼ਵ ਸੰਸਾਰ ਹੈ ਨਾਨਕ ਸੰਸਾਰ ਦੇ ਰੁਕ ਗਏ ਨਾ ਆਪਾਂ ਥੋੜ੍ਹਾ ਜਿਹਾ ਦੇਖੋ ਜਿੱਤ 'ਤੇ ਇੱਦਾਂ ਹੀ ਰੁਕਣਾ ਜਿੱਤ 'ਤੇ ਵਿਸ਼ਵ ਸੰਸਾਰ ਹੈ ਨਾਨਕ ਹਾਂ ਵਿਸ਼ਵ ਮੈਨੇ ਸੰਪੂਰਨ ਸੰਸਾਰ ਮੈਨੇ ਸੰਸਾਰ ਨੂੰ ਸਮੂਹ ਸੰਸਾਰ ਨੂੰ ਸਮੁੱਚੇ ਸੰਸਾਰ ਨੂੰ ਉਹ ਜਿੱਤ 'ਤੇ ਜਿੱਤ ਲੈਂਦੇ ਨੇ ਉਹ ਕਿਵੇਂ ਜਿੱਤਿਆ ਉਹਨਾਂ ਨੇ ਵਸਿਅੰ ਕ੍ਰੋਧ ਪੰਚ ਤਸਕਰ ਹੈ ਕਿਉਂਕਿ ਉਹਨਾਂ ਨੇ ਵਸਿਅੰ ਮੈਨੇ ਵਸ ਵਿੱਚ ਕਰ ਲਏ ਅਧੀਨ ਕਰ ਲਏ ਕੀ ਅਧੀਨ ਕਰ ਲਏ ਪੰਚ ਤਸਕਰ ਹੈ ਤਸਕਰ ਹੈ ਮੈਨੇ ਚੋਰ ਪੰਜੇ ਚੋਰਾਂ ਨੂੰ ਕ੍ਰੋਧ ਮੈਨੇ ਕਰ ਲਿਆ ਆਪਣੇ ਵਸ ਵਿੱਚ ਇਸ ਕਰਕੇ ਉਹ ਸੰਸਾਰ ਦੇ ਜੇਤੂ ਹੁੰਦੇ ਨੇ ਜਿਵੇਂ ਜਪਜੀ ਸਾਹਿਬ 'ਚ ਪੜ੍ਹਦੇ ਹੋ ਰੋਜ਼ ਮਨ ਜੀਤੈ ਜਗ ਜੀਤ ਤਾਂ ਸੰਸਾਰ ਦੇ ਜੇਤੂ ਹੋਏ ਨੇ ਐਸੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਇਉਂ ਰੱਬ ਦੀ ਫੌਜ ਹੈ ਜਿਹੜੇ ਇੱਦਾਂ ਦੇ ਸਾਧੂ ਨੇ ਕਰੋ ਜੀ ਕਿਰਪਾ
ਮ੍ਰਿਗ
ਪੈਰ ਚਾਰਾ
ਮ੍ਰਿਗ ਤ੍ਰਿਸ਼ਨਾ ਗੰਧਰਵ
ਨਗਰੰ
ਧਰਮ ਛਾਇਆ
ਧਰਮ ਨਹੀਂ
ਦੁਰਮ ਛਾਇਆ
ਪਹਿਲਾਂ ਦੱਦਾ ਫਿਰ ਪੈਰ ਚਰਾਰਾ ਉਦੋਂ ਬਾਅਦ ਕੀ ਲੱਗਿਆ ਹੋਇਆ ਹਾਂ ਸੁਗੜ ਔਂਕੜ ਕਹਿਤਾ
ਦੁਰਮ ਛਾਇਆ
ਕਿਤੇ ਦਲੂੰਕੜ ਨਾ ਕਹਿੰਦੇ ਪੜ੍ਹੋ ਫਿਰ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇਆ ਰਚ ਦੁਰਮਤਹ ਸਿਹਾਰੀ ਦੇਖੋ ਕਿੱਥੇ ਲੱਗੀ ਆ ਹੈ ਨੂੰ ਕਿ ਦਿੱਤੇ ਨੂੰ ਫਿਰ ਉੱਥੇ ਹੀ ਲਾਓ ਦਿੱਤਾ ਹੈ ਪੜ੍ਹਤਾ ਦੁਰਮਤਿ
ਦੁਰਮਤਿ
ਮੰਮੇ ਦੀ ਅਦਕ ਲਾ ਕੇ ਪੜ੍ਹਨੀ ਹੈ ਦੁਰਮਤਿ
ਦੁਰਮਤਿ
ਹਾਂ ਠੀਕ ਹੈ ਸੋ ਮਹਾਰਾਜ ਕਹਿੰਦੇ ਭਾਈ ਜਿਹੜਾ ਨਾ ਮ੍ਰਿਗ ਤ੍ਰਿਸ਼ਨਾ ਮ੍ਰਿਗ ਦੀ ਤ੍ਰਿਸ਼ਨਾ ਕੀ ਹੁੰਦਾ ਤੁਸੀਂ ਆ ਦੇਖਿਆ ਹੋਣਾ ਰਾਜਸਥਾਨ ਵਿੱਚ ਕਿੰਨੇ ਮੁਰਗ ਡਾਰਾਂ ਡਾਰਾਂ ਫਿਰਦੇ ਨੇ ਧੁੱਪ ਪੈਂਦੀ ਹੈ ਨਾ ਜਦੋਂ ਉਹ ਧੁੱਪ ਕਰਕੇ ਰੇਤੇ ਦੇ ਵਿੱਚੋਂ ਵੇਵਜ਼ ਉੱਠਦੀਆਂ ਨੇ ਲਹਿਰਾਂ ਜਿਹੀਆਂ ਉੱਠਦੀਆਂ ਨੇ ਉਹ ਮ੍ਰਿਗ ਨੂੰ ਲੱਗਦਾ ਵੀ ਸ਼ਾਇਦ ਪਾਣੀ ਹੈ ਉਹਨਾਂ ਨੂੰ ਵੇਖ ਕੇ ਪਾਣੀ ਜਾਣ ਕੇ ਭੱਜਦਾ ਉਹ ਲਹਿਰਾਂ ਹੋਰ ਅੱਗੇ ਭੱਜੀ ਜਾਂਦੀਆਂ ਨੇ ਸੋ ਉਹ ਜਿਹੜੀਆਂ ਨੇ ਉਹਦੀ ਕਲਪਨਾ ਹੀ ਹੈ ਜਦਕਿ ਉਹ ਪਾਣੀ ਨਹੀਂ ਉੱਥੇ ਵੇਵਜ਼ ਨੇ ਗਰਮੀ ਦੀਆਂ ਇਸ ਕਰਕੇ ਜਿਵੇਂ ਮ੍ਰਿਗ ਤ੍ਰਿਸ਼ਨਾ ਜਿਹੜੀ ਹੈ ਉਹ ਕਲਪਨਾ ਹੀ ਹੈ ਸੱਚੀ ਨਹੀਂ ਇਵੇਂ ਸੰਸਾਰ ਦੇ ਪਦਾਰਥ ਵੀ ਮ੍ਰਿਗ ਤ੍ਰਿਸ਼ਨਾ ਹੀ ਹੈ ਗੰਧਰਵ ਨਗਰਮ
ਗੰਧਰਵ
ਆਕਾਸ਼ ਵਿੱਚ ਗੰਧਰਵਾ ਨਗਰੀ ਮੰਨ ਲਈ ਹੈ ਕਈਆਂ ਨੇ ਵੀ ਇਹ ਗੰਧਰਵਾ ਨਗਰੀ ਹੈ ਜਿਹਨੂੰ ਆਕਾਸ਼ ਵਿੱਚ ਐਵੇਂ ਕਲਪਨਾ ਕੀਤੀਆਂ ਮੰਨਿਆ ਹੋਇਆ ਹੈ ਹਰਚੰਦੌਰੀ ਵੀ ਇਹਨੂੰ ਕਹਿ ਦਿੰਦੇ ਨੇ ਹਰਚੰਦੌਰੀ ਪੇ ਕਾਹੇ ਸੱਚ ਮੰਨਿਆ ਅੱਗੇ ਫੁਨਿਆ ਚ ਆਊਗਾ ਇਸ ਲਈ ਉਹ ਗੰਧਰਵਾ ਨਗਰੀ ਐਵੇਂ ਮਨਾਉ ਤਾਂ ਹੈ ਹੈ ਕੋਈ ਨਹੀਂ ਜਿਵੇਂ ਇਹ ਕਲਪਨਾ ਹੀ ਹੈ ਉਹ ਸੰਸਾਰ ਵੀ ਇੱਕ ਕਲਪਨਾ ਹੈ ਇਹ ਵੀ ਨਹੀਂ ਹੋਇਆ ਦ੍ਰੁਮ ਛਾਇਆ ਦ੍ਰੁਮ ਮੈਨੇ ਬ੍ਰਿਕਸ਼ ਬਿਰਸ਼ ਦੀ ਛਾਂ ਜਿਹੜੀ ਹੈ ਉਹ ਵੀ ਸਥਿਰ ਨਹੀਂ ਰਹਿੰਦੀ ਇਸ ਕਰਕੇ ਸਰੀਰ ਵੀ ਬਿਰਸ਼ ਦੀ ਛਾਇਆ ਵਾਂਗੂ ਸਥਿਰ ਰਹਿਣ ਵਾਲਾ ਨਹੀਂ ਰਚ ਦੁਰਮਤਿ ਪਰ ਜਿਹੜਾ ਖੋਟੀ ਮਤ ਵਾਲਾ ਜੀਵ ਹੈ ਇਹਨਾਂ ਨੂੰ ਸੱਚੇ ਜਾਣ ਕੇ ਇਹਨਾਂ ਵਿੱਚ ਰਚੀ ਜਾਂਦਾ ਹਾਂਜੀ ਹੈਗੀ ਕਲਪਨਾ ਸਾਰਾ ਕੁਛ
ਤਤ ਕੁਟੰਬ ਮੋਹ ਮਿੱਥਿਆ
ਠੀਕ ਹੈ ਥੱਥੇ ਨੂੰ ਸਿਆਰੀ ਵਾਲੇ ਨੂੰ ਕੰਨਾਂ ਲੱਗ ਜੂ
ਮਿੱਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੋਹ
ਆਪਾਂ ਨਾ ਪੁੱਛ ਲਈਏ ਨਾਮੋਹ ਨਹੀਂ ਨਾਮਹ
ਨਾਮੋਹ
ਆ ਥੱਥੇ ਥੱਲੇ ਕੀ ਲੱਗੀ ਹੈ ਠੁੰਗ ਜੀ ਪਤਾ ਵੀ ਲੱਗਿਆ ਕਿ ਕੁਛ ਹੈ ਕਿ
ਅੱਧਾ
ਚਲੋ ਇਹ ਤਾਂ ਪਤਾ ਲੱਗਿਆ ਵੀ ਜੀ ਅੱਧਾ ਨਾਮ ਇਹਦੀ ਆਵਾਜ਼ ਕਿਵੇਂ ਦੇਣੀ ਆ ਸਦੇ ਜੀ ਇਹਦੀ ਐੜੇ ਦੀ ਉਹ ਥੱਥੇ ਨੂੰ ਕੰਨਾ ਲੱਗਿਆ ਪਿਆ ਤਾਂ ਥੱਥੇ ਨੂੰ ਲੱਗੂਗਾ ਨਾ ਐੜੇ ਨੂੰ ਲੱਗੂਗਾ ਪਾਠ ਹੋ ਗਿਆ ਮਿੱਥਿਆ ਸੋ ਫਿਰ ਇਸੇ ਤਰ੍ਹਾਂ ਤਤਾ ਦਾ ਅਰਥ ਹੈ ਇੱਥੇ ਪੋਲਾ ਪੜ੍ਹਨਾ ਤਤ ਹੈ ਤੱਤਾ ਜੇ ਪੜ੍ਹਾਂਗੇ ਤਾਂ ਤੱਤ ਸਰੂਪ ਪਰਮੇਸ਼ਰ ਦਾ ਅਰਥ ਹੋ ਜਾਊਗਾ ਤਤ ਹੈ ਤਤ ਹੈ ਮੈਨੇ ਫਿਰ ਇਸੇ ਹੀ ਤਰ੍ਹਾਂ ਤੈਸੇ ਹੀ ਇਸੇ ਹੀ ਤਰ੍ਹਾਂ ਜਿਹੜਾ ਕੁਟੰਬ ਹੈ ਪਰਿਵਾਰ ਹੈ ਇਹ ਵੀ ਇਹਦਾ ਮੋਹ ਵੀ ਮਿੱਥਿਆ ਜਿਵੇਂ ਉੱਪਰੀਆਂ ਚੀਜ਼ਾਂ ਮਿੱਥਿਆ ਕਹੀਆਂ ਸੀ ਨਾ ਗੰਧਰਵਾ ਨਗਰੀ ਮਿੱਥਿਆ ਕਿਹਾ ਮ੍ਰਿਗ ਤ੍ਰਿਸ਼ਨਾ ਮਿੱਥਿਆ ਕਿਹਾ ਬ੍ਰਿਕਸ਼ ਦੀ ਛਾਂ ਮਿੱਥਿਆ ਕਹੀ ਹੈ ਇਵੇਂ ਜਿਹੜਾ ਇਸੇ ਹੀ ਤਰ੍ਹਾਂ ਤਤਾ ਮੈਨੇ ਇਸੇ ਹੀ ਤਰ੍ਹਾਂ ਜਿਹੜਾ ਕੁਟੰਬ ਦਾ ਮੋਹ ਕਰਦਾ ਮਿੱਥਿਆ ਇਹ ਵੀ ਐਵੇਂ ਨਾ ਫਸੇ ਮੋਹ ਵਿੱਚ ਇਹ ਹਰੀ ਲਾਲ ਕ੍ਰਿਸ਼ਨ ਲਾਲ ਕਹਿਣ ਲੱਗੇ ਮਹਾਰਾਜ ਮੋਹ ਮਿਟੂਗਾ ਕਿਵੇਂ ਨਿਵਰਤ ਕਿਵੇਂ ਹੋਵੇ ਪੁੱਤਰ 'ਚ ਕਹਿੰਦੇ ਨੇ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ
ਰਾਮ ਰਾਮ ਨਾਮ
ਜਿਹੜਾ ਰਾਮ ਸਾਰੇ ਰਮਿਆ ਹੋਇਆ ਉਸ ਰਾਮ ਦੇ ਨਾਮ ਨੂੰ ਸਿਮਰਨਾ ਕਰ ਲੈ ਫਿਰ ਇਹ ਪਰਿਵਾਰ ਜਿਹੜਾ ਕੁਟੰਬ ਦਾ ਮੋਹ ਜਿਹੜਾ ਸੀ ਮਿੱਥਿਆ ਪ੍ਰਤੀਤ ਹੋਵੇਗਾ ਫਿਰ 'ਚ ਲੱਗੇਗਾ ਨਹੀਂ ਚੁੰਬੜੇਗਾ ਨਹੀਂ
ਨੱਚ ਵਿਦਿਆ
ਇਹ ਨੱਚ ਨਹੀਂ ਪੋਲਾ ਪੜ੍ਹਨਾ ਨੱਚ ਜੇ ਨੱਚ ਬਣਾਂਗੇ ਨੱਚਣ ਦਾ ਅਰਥ ਹੋ ਜੂ ਵਿਦਿਆ ਵੀ ਪੜ੍ਹੀਏ ਨੱਚੀਏ ਵੀ ਸੋ ਇਹ ਤਾਂ ਬਸ ਅੱਛਾ ਆਪਾਂ ਗਲੋਂ ਲਾਇਆ ਨੱਚਣ ਵਾਲਾ ਨੱਚ ਭੋਲਾ ਨੱਚ ਭੋਲਾ ਨੱਚ ਤੇ ਜਮਕ ਲਾ ਕੇ ਨੱਚ
ਨੱਚ
ਵਿਦਿਆ ਨਿਧਾਨ ਨਿਗਮ
ਵਿਦਿਆ ਨਿਧਾਨ ਨਿਗਮ
ਹਾਂਜੀ ਸੋ ਕਹਿੰਦੇ ਬਈ ਨਿਗਮ ਨਾਮ ਵੇਦਾਂ ਦਾ ਹੈ ਵੇਦਾਂ ਦੀ ਵਿੱਦਿਆ ਦਾ ਜਿਹੜਾ ਖਜ਼ਾਨਾ ਹੈ ਨਾ ਸੋ ਇਹ ਵੀ ਜਿਹੜਾ ਹੈਗਾ ਇੰਨਾ ਸੁੱਖ ਦੇਣ ਵਾਲਾ ਨਹੀਂ ਨੱਚ ਮੰਨੇ ਨਹੀਂ
ਗੁਣਗਿਆ ਨਾਮ ਕੀਰਤਨ
ਜਾਂ ਇਉਂ ਵੀ ਕਿਹਾ ਜਾਂਦਾ ਕਿ ਭਾਈ ਆਪਣੇ ਆਪ ਨੂੰ ਇੰਨਾ ਨਿਮਰਤਾ ਵਿੱਚ ਲਿਆਵੇ ਇਉਂ ਅਰਦਾਸ ਬੇਨਤੀ ਕਰੇ ਵਾਹਿਗੁਰੂ ਅੱਗੇ ਨੱਚ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਵੇਦਾਂ ਦੀ ਵਿੱਦਿਆ ਦਾ ਖਜ਼ਾਨਾ ਵੀ ਮੇਰੇ ਕੋਲ ਨਹੀਂ ਮੈਂ ਤਾਂ ਅਨਪੜ੍ਹ ਜਿਹਾ ਹੀ ਹੈਗਾ ਪੜ੍ਹਿਆ ਹੁੰਦਿਆਂ ਹੋਇਆ ਵੀ ਇਉਂ ਆਪਣੇ ਆਪ ਨੂੰ ਕਹੇ ਨਿਮਰਤਾ ਵਿੱਚ ਰਹੇ ਹਾਂ ਜੇ ਚਾਰ ਅੱਖਰ ਸਿੱਖ ਲਏ ਤਾਂ ਲੋਕਾਂ ਨੂੰ ਘੇਰ ਘੇਰ ਕੇ ਪੰਗੇ ਲੈਂਦਾ ਹੈ ਵਾਦ ਵਿਵਾਦ ਕਰਦਾ ਹੈ ਅਤੇ ਉਹ ਮਹਾਰਾਜ ਕਹਿੰਦੇ ਨਹੀਂ ਇੱਦਾਂ ਹੀ ਕਹੇ ਨਾ ਮਹਾਰਾਜ ਮੇਰੇ ਕੋਲ ਵਿੱਦਿਆ ਵੀ ਕੋਈ ਨਹੀਂ ਬੇਦਾਦ ਕਦੀ ਵਿੱਦਿਆ ਵਿੱਦਿਆ ਖਜ਼ਾਨਾ ਮੇਰੇ ਕੋਲ ਕੋਈ ਨਹੀਂ ਖਾਲੀ ਜਾਈ ਹਾਂ ਮੈਂ ਤਾਂ ਹਾਂਜੀ ਨੱਚ
ਨੱਚ ਵਿੱਦਿਆ ਨਿਧਾਨ
ਗੁਣਗਿਆ ਨਹੀਂ ਗੁਣਗਿਆ
ਨੱਚ ਗੁਣਗਿਆ ਨਾਮ ਕੀ
ਇੱਕ ਮਿੰਟ ਰੁਕਿਓ ਆ ਟਕਸਾਲ ਵਾਲੀ ਪੋਥੀ ਤਾਂ ਇੱਥੇ ਨਾਣਾ ਹੀ ਕਿ ਨੰਨਾ ਪਿੱਛੇ ਨੰਨਾ ਆਇਆ ਸੀ ਇੱਥੇ ਨਾਣਾ ਹੈ ਫਿਰ ਨਾਣੇ 'ਤੇ ਅੱਧ ਕੁ ਲੱਗੂਗੀ ਗੱਗੇ ਨੂੰ ਕੋਈ ਲੱਗ ਜੂਗੀ ਸਿਹਾਰੀ ਜੀ ਦਾ ਕੀ ਬਣ ਜੂਗਾ? ਪਾਠ ਕੀ ਹੋ ਗਿਆ?
ਗੁਣਗਿਆ
ਨੱਚ ਨਹੀਂ ਮਹਾਰਾਜ, ਮੈਂ ਗੁਣਗਿਆ, ਮੈਨੇ ਗੁਣਾਂ ਦਾ ਗਿਆ ਤਾ ਨਾ, ਮੈਂ ਕੋਈ ਨਾਮ ਜਪਣਾ ਮੈਨੂੰ ਕੁਛ ਨਹੀਂ ਆਉਂਦਾ, ਨਾ ਮੈਨੂੰ ਕੋਈ ਕੀਰਤਨ ਆਦਿਕ ਵਿੱਦਿਆ ਮੇਰੇ ਕੋਲ ਨਹੀਂ, ਕੋਈ ਗੁਣ ਨਹੀਂ ਮੇਰੇ ਕੋਲ, ਇਉਂ ਆਪਣੇ ਆਪ ਨੂੰ ਨਿਮਰਤਾ ਵਿੱਚ ਦੱਸੇ ਤਾਣ ਹੁੰਦੇ ਹੋਏ ਨਤਾਣੇ ਬਣੇ।
ਨੱਚ ਰਾਗ ਰਤਨ ਕੰਠੰ,
ਹਾਂ ਨੱਚ ਦੇ ਰੁਕ ਕੇ ਨੱਚ
ਨੱਚ
ਰਾਗ ਰਤਨ ਕੰਠੰ,
ਰਾਗ ਰਤਨ ਕੰਠੰ,
ਰਾਗ ਜਿਹੜਾ ਰਤਨਾ ਵਰਗਾ ਹੈ ਨਾ, ਸੋ ਉਹਨੂੰ ਗਾਉਣ ਵਾਸਤੇ ਮੇਰੇ ਕੋਲ ਸੋਹਣਾ ਕੋਈ ਵਧੀਆ ਗਲਾ ਵੀ ਨਹੀਂ, ਕੰਠੰ ਰਾਗ ਗਲੇ 'ਚੋਂ ਗਾਏ ਜਾਣੇ, ਹਾਂ ਇਹ ਵੀ ਨਹੀਂ ਮੇਰੇ ਕੋਲ ਕੋਈ, ਇਹ ਗੁਣ ਵੀ ਨਹੀਂ ਹੈ।
ਨਹਿ ਚੰਚਲ ਚਤੁਰ ਚਾਤੁਰ ਹੈ,
ਹਾਂ ਮੈਂ ਮਹਾਰਾਜ ਜੀ ਬਿਹਾਰਾਂ ਵਿੱਚ ਵੀ ਚੰਚਲ ਨਹੀਂ ਹੈਗਾ, ਅਤੇ ਚਤੁਰ ਅਤੇ ਸ਼ਾਸਤਰ ਵਿੱਚ ਵੀ ਮੇਰਾ ਜਿਹੜਾ ਕੋਈ ਚਤੁਰ ਨਹੀਂ ਹੈਗਾ, ਚਾਤਰ ਹੈ ਅਤੇ ਮੇਰੀ ਬੁੱਧੀ ਕੋਈ ਚਤੁਰ ਨਹੀਂ ਹੈਗੀ,
ਭਾਗ
ਸੁਧਾ ਜਾਈ ਹਾਂ ਮੈਂ ਤਾਂ, ਇਉਂ ਮੰਨੇ ਆਪਣੇ ਆਪ
ਭਾਗ ਉਦਮ ਲਬਧਿਅੰਗ ਮਾਇਆ,
ਹਾਂ
ਨਾਨਕ ਸਾਧ ਸੰਗ ਖਲ ਪੰਡਿਤ ਹੈ,
ਹਾਂ ਖਲ ਵੀ ਬੁੱਝ ਕੋਲ ਭੋਲਾ ਪਾਲਣਾ, ਖਲ ਨਹੀਂ ਕਰਨਾ, ਦੋ ਚਾਰ ਨਹੀਂ ਇਹਦੇ ਕਰਨੇ, ਖਲ ਵੀ ਨਹੀਂ ਕਰਨਾ, ਫਿਰ ਮੱਝਾਂ ਨੂੰ ਪਾਉਣ ਵਾਲੀ ਖਲ ਹੋਜੂ, ਅਤੇ ਖਲ ਵੀ ਨਹੀਂ ਕਰਨਾ, ਫਿਰ ਚਮੜਾ ਖਲ ਉਹ ਬਣ ਜੂਗੀ, ਖਲ ਖਲ ਪੋਲਾ ਖਲ ਮੈਨੇ ਮੂਰਖ, ਖਲ ਵੀ ਨਹੀਂ ਕਰਨਾ, ਖਲ
ਖਲ
ਮੂਰਖ। ਸੋ ਭਾਗ ਉਦਮ ਉਦਮ ਪਾਲਣਾ, ਉਦਮ ਨਹੀਂ ਪਾਲਣਾ, ਦਾਦੇ ਨੂੰ ਸਿਆਰੀ ਲੱਗੀ ਆ ਕਿ ਨਹੀਂ? ਕੁਛ ਵੀ ਨਹੀਂ ਲੱਗੀ ਆ। ਭਾਗ ਉਦਮ ਉਦਮ ਨਹੀਂ ਕਰਨਾ, ਉਦਮ ਉਦਮ ਕਹਿੰਦੇ ਤੁਸੀਂ, ਉਦਮ ਆੜਾ ਨਾ ਲਾਓ, ਉਦਮ ਹਾਂ ਪੜ੍ਹੋ ਜੀ, ਭਾਗ ਉਦਮ
ਉਦਮ
ਲਬਧਿਅੰਗ ਮਾਇਆ,
ਲਬਧਿਅੰਗ ਮਾਇਆ,
ਹਾਂ ਉਦਮ ਦਾ ਅਰਥ ਹੈ ਉਦੇ ਹੋਣਾ, ਜਾਗਣਾ, ਜਦੋਂ ਭਾਗ ਜਾਗ ਪੈਂਦੇ ਨੇ ਨਾ, ਫਿਰ ਲਬਧਿਅੰਗ ਮਾਇਆ, ਮਾਇਆ ਲੱਭ ਪੈਂਦੀ ਹੈ, ਪ੍ਰਤੱਖ ਮਾਇਆ ਵੀ ਲੱਭ ਪੈਂਦੀ ਹੈ, ਜਾਂ ਭਗਤਾਂ ਵਾਸਤੇ ਭਗਤੀ ਰੂਪੀ ਮਾਇਆ ਉਹ ਲੱਭ ਪੈਂਦੀ ਹੈ, ਅਤੇ ਜਦੋਂ ਭਾਗ ਉਦਮ ਭਾਗ ਜਾਗਦੇ ਨੇ, ਨਾਨਕ ਸਾਧ ਸੰਗ ਖਲ ਪੰਡਿਤ, ਜੇ ਖਲ ਜਿਹੜਾ ਮੂਰਖ ਹੈ ਨਾ ਉਹ ਵੀ ਪੰਡਿਤ ਬਣ ਜਾਂਦਾ, ਵਿਦਵਾਨ ਹੋ ਜਾਂਦਾ।
ਕੰਠ ਰਮਨ ਰਾਮ ਰਾਮ ਮਾਲਾ,
ਮਾਲਾ ਦੇ ਲੱਲੇ ਦੇ ਕੰਨੇ ਤੇ ਬਿੰਦੀ ਹੈ, ਦੇਖੋ ਟਕਸਾਲ ਹੈਗੀ,
ਮਾਲਾ
ਮਾਲਾ
ਮਾਲਾ ਹਸਤ ਊਚ ਪ੍ਰੇਮ ਧਾਰਨੀ,
ਹਾਂ ਮਾਲਾ ਤੇ ਬਿੰਦੀ ਹੈਗੀ ਟਕਸਾਲ ਵਾਲੀ, ਤੇ ਲਾ ਲਿਓ ਦੂਜੀ ਪੋਥੀ ਤੇ, ਲੱਲੇ ਦੇ ਕੰਨੇ ਤੇ ਬਿੰਦੀ ਲਾਇਓ, ਮੰਮੇ ਤੇ ਇਹਨੇ ਕੰਨੇ ਤੇ ਨਾ ਲਾ ਦਿਓ, ਮਾਲਾ
ਮਾਲਾ ਹਸਤ ਊਚ ਪ੍ਰੇਮ ਧਾਰਨੀ,
ਹਸਤ ਊਚ ਪਾਠ ਇਕੱਠਾ ਹੋਣਾ ਹੈ,
ਹਾਂਜੀ
ਪੜ੍ਹ ਲਓ ਫਿਰ, ਕੰਠ ਰਮਣੀ ਹੈ ਰਾਮ ਰਾਮ ਮਾਲਾ,
ਕੰਠ ਰਮਣੀ ਹੈ ਰਾਮ ਰਾਮ ਮਾਲਾ,
ਹਸਤ ਊਚ
ਹਸਤ ਊਚ
ਪ੍ਰੇਮ ਧਾਰਨੀ,
ਪ੍ਰੇਮ ਧਾਰਨੀ।
ਸੋ ਰਮਣੀਆਂ ਦਾ ਅਰਥ ਹੁੰਦਾ ਸੁੰਦਰ, ਜੋ ਸੁੰਦਰ ਰਾਮ ਜਿਹੜਾ ਸਾਰੇ ਰਮਿਆ ਹੋਇਆ, ਸੋ ਉਹਦਾ ਜਾਪ ਕਰਨਾ ਹੀ ਸਾਡੇ ਕੰਠ ਵਿੱਚ ਮਾਲਾ ਜਪਣੀ ਹੈ, ਕੰਠ ਵਿੱਚ ਮਾਲਾ ਪਾਈ ਹੈ ਜਾਂ ਕਹਿ ਲਓ, ਅਤੇ ਹਸਤ ਊਚ ਪ੍ਰੇਮ ਧਾਰਨੀ, ਹਸਤ ਊਚ ਕੀ ਹੁੰਦਾ ਹੈ? ਗੌਮੁਖੀ, ਉਹ ਜਿਹੜੇ ਮਾਲਾ ਫੇਰਦੇ ਨਾ, ਇਹ ਗੁਥਲੀ ਜੀ ਵਿੱਚ ਪਾਈ ਹੁੰਦੀ ਹੈ, ਕਈ ਤਾਂ ਬਾਹਰ ਬਾਹਰ ਫੇਰਦੇ, ਕਈ ਤਾਂ ਕੁਝ ਮਾਲਾ ਫੇਰਦੇ ਆ ਇੱਕ ਕੱਪੜੇ ਦੀ ਗੁਥਲੀ 'ਚ ਮਿਲਾ ਕੇ, ਉਹਦੇ 'ਚ ਮਾਲਾ ਪਾ ਕੇ ਹੱਥ ਵਿੱਚ ਪਾ ਕੇ ਫਿਰ ਫੇਰਦੇ ਨੇ, ਹੱਥ ਉੱਚਾ ਕਰਕੇ ਇੱਦਾਂ, ਅਤੇ ਉਹਨੂੰ ਗਊਮੁਖੀ ਵੀ ਕਹਿ ਦਿੰਦੇ ਨੇ, ਗਊ ਦੇ ਮੁੱਖਵਾਦੀ ਸ਼ਕਲ ਦੀ ਹੁੰਦੀ ਆ ਉਹ, ਅਤੇ ਉਹ ਉਹਨੂੰ ਹਸਤ ਊਚ, ਇਹ ਜਿਹੜੀ ਗਊਮੁਖੀ ਜਿਹੜੀ ਹੈ ਉਹ ਕੀ ਹੈ? ਪ੍ਰੇਮ ਧਾਰਨੀ, ਪ੍ਰੇਮ ਨੂੰ ਧਾਰ ਕੇ ਜਿਹੜੀ ਮਾਲਾ ਫੇਰਨੀ ਹੈ, ਇਹ ਹੱਥ ਵਿੱਚੋਂ ਗਊਮੁਖੀ ਫੜੀ ਹੋਈ ਹੈ, ਹਾਂਜੀ ਮਾਲਾ ਲੱਲੇ ਤਾਂ ਕੰਨੇ ਬਿੰਦੀ ਲਾਉਣੀ ਹੈ, ਇਹਨੂੰ ਗਊਮੁਖੀ ਨੂੰ ਮਾਲ ਧਾਨੀ ਵੀ ਕਹਿ ਦਿੰਦੇ ਨੇ, ਮਾਲ ਧਾਨੀ ਕੁਝ ਬੋਲੀ ਵਿੱਚ, ਵੀ ਆ ਮਾਲ ਗੁਥਲੀ 'ਚ ਬਣਾਈ ਹੈ, ਤੁਸੀਂ ਸੌਖੀ ਗੁਥਲੀ ਸਮਝ ਲਓ, ਬਸ ਗੁਥਲੀ ਨੂੰ ਕੀ ਕਹਿੰਦੇ ਨੇ? ਗਊਮੁਖੀ, ਗਾਂ ਦੇ ਮੂੰਹ ਦੀ ਸ਼ਕਲ ਦੀ ਹੁੰਦੀ ਹੈ, ਜਿਹੜੀ ਬਣਾਈ ਹੁੰਦੀ ਹੈ ਕੱਪੜੇ ਦੀ, ਉਹਦੇ ਵਿੱਚ ਪਾਇਆ ਹੁੰਦੀ ਹੈ ਮਾਲਾ, ਵਿੱਚ ਹੱਥ ਪਾਇਆ ਹੁੰਦਾ, ਅਤੇ ਹੱਥ ਉੱਚਾ ਕਰਕੇ ਫੇਰਦੇ ਨੇ, ਉਹ ਲੁਕੋਈ ਹੋਈ ਆ ਵਿੱਚ, ਵੀ ਮਾਲਾ ਦੇਖਣਾ ਕਿਸੇ ਨੇ ਹੱਥ ਉੱਚਾ ਕਰਕੇ ਦਿਖਾਉਂਦਾ ਜੀ ਕੋਈ ਮੈਂ ਫੇਰਦਾ, ਚਲੋ ਇੱਥੇ ਕਲਾੜਾ ਕਿਉਂ ਨਾਣੇ ਵਿਹਾਰੀ ਹੈਗੀ ਆ ਰਮਣੀ ਅਤੇ ਜੇ ਯਮੁਕਤਾ ਪੂਰਾ ਪਿੱਛੇ ਰਮਣੀ ਮੈਨੇ ਸੁੰਦਰ ਬੜਾ ਰਮਣੀ ਜਗ੍ਹਾ ਹੈ ਰਮਣੀਕ ਥਾਂ ਹੈ ਕਹਿੰਦੇ ਨੇ ਆਪਾਂ ਰਮਣੀਕ ਤੋਂ ਰਮਣੀ ਬਣਿਆ ਜਾਂ ਰਮਣੀ ਰਮਣੀ ਤੋਂ ਰਮਣੀਕ ਬਣਿਆ ਸੋਰੀ ਚਲੋ
ਜੀ ਭਾਂਜੋ
ਭਾਂਜੋ ਨਹੀਂ ਕਹਿਣਾ
ਭਣਿਜੋ
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 ਭਣਿਜੋ ਪਾਠ ਇਕੱਠਾ ਹੈ ਟਕਸਾਲ ਵਾਲੀ ਤਾਂ ਇਕੱਠਾ ਹੋਣਾ ਚਾਹੀਦਾ ਤੁਹਾਡੀਆਂ ਦੂਜੀਆਂ ਟਕਸਾਲ ਵਾਲੀਆਂ ਨੇ ਹਾਂ ਦੇਖੋ ਟਕਸਾਲ ਵਾਲੀਆਂ ਨੇ ਬੋਲਦੀਆਂ ਇਕੱਠਾ ਇਹ ਜਿਹੜੀਆਂ ਇਹ ਫਿਰ ਮਗਲੀ ਕੋਈ ਡੀਸਨ ਦਾ ਫਰਕ ਪੈ ਗਿਆ ਭਣਿਜੋ ਪਾਠ ਇਕੱਠਾ ਹੀ ਆ ਕਰ ਲਓ ਕੀ ਇਕੱਠਾ ਕਰੋਗੇ ਹੋਰ ਨਾ ਕੁਝ ਇਕੱਠਾ ਕਰ ਦਿਓ ਰਹਿਣੀ ਦਿਓ ਚਲੋ
ਜੀ ਭਣਿਜੋ ਉੱਤਮ ਸਲੋਕ ਉਦਰੰਗ ਨੈਣ ਨੰਦਨੀ
ਠੀਕ ਹੈ ਜੀ ਨਾਮ ਜੀਭਾ ਹੈ ਜਿਹੜੇ ਪਰਮੇਸ਼ੁਰ ਦੇ ਉੱਤਮ ਸਲੋਕਾਂ ਦਾ ਉਚਾਰਨ ਕਰਨਾ ਨਾ ਜਸ ਵਿੱਚ ਇਹ ਜੀ ਦੇ ਨਾਲ ਜੀ ਮੈਂ ਜੀਭਾ ਦੇ ਨਾਲ ਸਿਮਰਨ ਉਚਾਰਨ ਕਰਨਾ ਭਣਿਜੋ ਹੁੰਦਾ ਉਚਾਰਨ ਕਰਨਾ ਅਤੇ ਉਦਰੰਗ ਇੱਥੇ ਜਮਕ ਲਾਉਣੀ ਹੈ ਉਦਰੰਗ ਨੈਣ ਨੰਦਨੀ
ਨੈਣ
ਨੈਣ ਨਾ ਪੜੋ ਫਿਰ ਨਾਈ ਦੇ ਘਰ ਵਾਲੀ ਹੋ ਜਾਊਗੀ ਉਹ ਨੰਦੇ ਨਾਲ ਪੜੋ ਨੈਣ
ਨੈਣ
ਨੈਣ ਨੰਦਨੀ ਨੈਣ ਨੰਦਨੀ ਨੰਦਨੀ ਜਿਹੜੀ ਨੰਦਨੀ ਲੈਣ ਦਿੰਦੀ ਕੌਣ ਮਾਇਆ ਜਿਹੜੀ ਮਾਇਆ ਨਾ ਨੰਦਨੀ ਆਨੰਦ ਨਹੀਂ ਲੈਣ ਦਿੰਦੀ ਨੇਤਰਾਂ ਵਿੱਚ ਐਸੀ ਆ ਉਹ ਅਤੇ ਜਦੋਂ ਫਿਰ ਜਿਹੜੀ ਅੱਖਾਂ 'ਚ ਆਨੰਦ ਨਹੀਂ ਸੀ ਲੈਣ ਦਿੰਦੀ ਜਦੋਂ ਉੱਤਮ ਸਲੋਕ ਉਹਨੇ ਉਚਾਰਨ ਕੀਤੇ ਉਹਦਾ ਜਸ ਉਚਾਰਨ ਕਰਕੇ ਉਦਰਨੰਗ ਜਿਹੜੀ ਮਾਇਆ ਅੱਖਾਂ 'ਚ ਆਨੰਦ ਨਹੀਂ ਸੀ ਲੈਣ ਦਿੰਦੀ ਉਹਦੇ ਵੱਲੋਂ ਉਦਰਨੰਗ ਤਰ ਗਏ ਜਾਂ ਦੂਜਾ ਅਰਥ ਨੈਣ ਆਨੰਦਨੀ ਜਿਸ ਮਾਇਆ ਨੂੰ ਅੱਖਾਂ ਨਾਲ ਵੇਖ ਕੇ ਆਨੰਦ ਆ ਜਾਂਦਾ ਨਾ ਕਿਤੇ ਡਾਲਰ ਦੀ ਜਾਣ ਪਈ ਟੇਰੀ ਆਨੰਦ ਆ ਜਾਂਦਾ ਅੱਖਾਂ 'ਚ ਡੋਰੇ ਕਾਇਮ ਹੋ ਜਾਂਦੇ ਨੇ ਸੋ ਐਸਾ ਮਾਇਆ ਨੂੰ ਵੇਖ ਕੇ ਅੱਖਾਂ 'ਚ ਆਨੰਦ ਆ ਜਾਂਦਾ ਹੈ ਉਹਦੇ ਵੱਲੋਂ ਉਦਰਨੰਗ ਤਰ ਗਏ ਤਰੇ ਕਿਵੇਂ ਭਣਿਜੋ ਉੱਤਮ ਸਲੋਕ ਜੀਵ ਦੇ ਨਾਲ ਉੱਤਮ ਸਲੋਕਾਂ ਦਾ ਜਦੋਂ ਜਪਣਾ ਕੀਤਾ ਭਣਿਜੋ ਮੈਨੇ ਉਚਾਰਨ ਕੀਤਾ ਜਾਂ ਸਲੋਕ ਚਾਰ ਮੁਕਤੀਆਂ ਵੀ ਨੇ ਉਹਨਾਂ ਵਿੱਚੋਂ ਇੱਕ ਸਲੋਕ ਮੁਕਤੀ ਵੀ ਹੈ ਲਿਖਾਈਆਂ ਨੇ ਤੁਹਾਨੂੰ ਚਾਰੇ ਸਲੋਕ ਮੁਕਤੀ ਸਮੀਪ ਮੁਕਤੀ ਸਯੁਜ ਮੁਕਤੀ ਹੋਰ ਕਰੇਗੀ ਕੇਵਲ ਮੁਕਤੀ ਪੰਜਵੀਂ ਸੋ ਉਹ ਚਾਰੇ ਮੁਕਤੀਆਂ ਹੀ ਪ੍ਰਾਪਤ ਹੋ ਜਾਂਦੀਆਂ ਨੇ ਉਹਦਾ ਜਸ ਉਚਾਰਨ ਨਾਲ ਸਲੋਕ ਮੁਕਤੀ ਸਰੀਮੀਪ ਮੁਕਤੀ ਸਰੂਪ ਮੁਕਤੀ ਸਯੁਜ ਮੁਕਤੀ ਸੋ ਚਾਰੇ ਮੁਕਤੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਲੋਕ ਮੁਕਤੀ ਕੀ ਹੁੰਦੀ ਹੈ ਸਵੈ ਲੋਕ ਦੀ ਪ੍ਰਾਪਤੀ ਹੋ ਜਾਣੀ ਜਿਸ ਲੋਕ ਵਿੱਚ ਸਾਡਾ ਇਸ਼ਟ ਰਹਿੰਦਾ ਹੈ ਉਸ ਲੋਕ ਦੀ ਪ੍ਰਾਪਤੀ ਹੋ ਜਾਣੀ ਸਲੋਕ ਮੁਕਤੀ ਹੈ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠੇ ਹੋ ਇਹ ਸਲੋਕ ਮੁਕਤੀ ਦਾ ਆਨੰਦ ਮਾਣ ਰਹੇ ਹਾਂ ਗੁਰੂ ਦੀ ਜਿਸ ਲੋਕ ਵਿੱਚ ਗੁਰੂ ਰਹਿ ਰਿਹਾ ਗੁਰਦੁਆਰੇ ਰਹਿ ਰਹੇ ਨੇ ਮਹਾਰਾਜ ਸੇ ਪਾਤਸ਼ਾਹ ਲੋਕ ਦੀ ਪ੍ਰਾਪਤੀ ਹੋ ਗਈ ਇੱਥੇ ਆਇਆ ਇਹ ਸਲੋਕ ਮੁਕਤੀ ਹੈ ਸਮੀਪ ਮੁਕਤੀ ਸੇਵਾ ਕਰਕੇ ਆਪਣੇ ਗੁਰੂ ਦੇ ਨੇੜੇ ਹੋ ਜਾਣਾ ਕਰੀਬੀ ਹੋ ਜਾਣਾ ਨਿਕਟਵਰਤੀ ਹੋ ਜਾਣਾ ਸਮੀਪ ਮੁਕਤੀ ਹੈ ਇਹ ਵੀ ਮਿਲ ਜਾਂਦੀ ਇੱਥੇ ਹੀ ਸਲੋਕ ਸਮੀਪ ਅਤੇ ਤੀਜੀ ਹੈ ਸਰੂਪ ਮੁਕਤੀ ਜਿਹਾ ਜਿਹਾ ਆਪਣੇ ਗੁਰੂ ਦਾ ਸਰੂਪ ਹੈ ਉਹੋ ਜਿਹੇ ਸਰੂਪ ਦੀ ਪ੍ਰਾਪਤੀ ਹੋ ਜਾਣੀ ਜਿਵੇਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਖਾਲਸਾ ਮੇਰੋ ਰੂਪ ਹੈ ਖਾਸ ਦੀ ਦਾਤ ਬਖਸ਼ੀ ਹੈ ਜਿਹਾ ਜਿਹਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਜਿਹਾ ਸਾਨੂੰ ਕਿਸਾ ਧਾਰੀ ਪ੍ਰਕਾਸ਼ ਦਾੜਾ ਅਤੇ ਕਿਸਾ ਧਾਰੀ ਸਰੂਪ ਸਾਨੂੰ ਬਖਸ਼ਿਆ ਇਹ ਸਰੂਪ ਮੁਕਤੀ ਮਿਲ ਗਈ ਅਤੇ ਸਯੁਜ ਗੁਰੂ ਦੇ ਵਿੱਚ ਅਤੇ ਸਿੱਖ ਵਿੱਚ ਭੇਦ ਕੋਈ ਨਾ ਰਹਿ ਜਾਣਾ ਉਹਦੇ ਵਿੱਚ ਇਹ ਭੇਦ ਹੋ ਜਾਣਾ ਸੋ ਇਹ ਵੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦੇਣੀ ਆ ਨਾਮ ਜਾਪਾਂਗੇ ਸੇਵਾ ਕਰਾਂਗੇ ਗੁਰੂ ਵਿੱਚ ਸਿੱਖ ਭੇਦ ਹੋ ਜਾਵੇਗਾ ਸੋ ਇਸ ਲਈ ਇਹ ਸਾਰੀਆਂ ਪ੍ਰਾਪਤੀਆਂ ਚਾਰੇ ਪ੍ਰਕਾਰ ਦੀਆਂ ਮੁਕਤੀਆਂ ਦੀ ਵੀ ਉੱਤਮ ਸਲੋਕ ਦੇ ਉਚਾਰਨੇ ਕਰਕੇ ਮਹਾਰਾਜ ਕਹਿੰਦੇ ਪ੍ਰਾਪਤ ਹੋ ਜਾਂਦੀਆਂ ਨੇ ਜੀ ਚਲੋ
ਗੁਰਮੰਤਰ ਹੀਨਸ ਜੋ ਪ੍ਰਾਣੀ
ਨਾਣੇ ਨਾਲ
ਪ੍ਰਾਣੀ
ਤ੍ਰਿਗੰਤ ਜਨਮ ਭ੍ਰਿਸ਼ਟ ਸਿਆਰੀ ਆਉਂਦੀ ਹੈ ਫਿਰ ਹੈ ਨਹੀਂ ਸਿਆਰੀ ਕਿਤੇ ਵੀ ਭ੍ਰਸ਼ਟ ਪੜ੍ਹੋ ਸਾਰੇ ਗੁਰਮੰਤਰਹੀਣਸ ਜੋ ਪ੍ਰਾਣੀ
ਗੁਰਮੰਤਰਹੀਣਸ ਜੋ ਪ੍ਰਾਣੀ
ਤ੍ਰਿਗੰਤ ਜਨਮ ਭ੍ਰਸ਼ਟ ਨਹਿ
ਤ੍ਰਿਗੰਤ ਜਨਮ
ਹਰੀ ਲਾਲ ਕ੍ਰਿਸ਼ਨ ਲਾਲ ਉਪਦੇਸ਼ ਦੇ ਮਾਜੀ ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ ਜਿਹੜੇ ਅਜੇ ਗੁਰੂ ਵਾਲੇ ਨਹੀਂ ਨਾ ਬਣੇ ਗੁਰੂ ਵਾਲੇ ਬਣ ਕੇ ਗੁਰਮੰਤਰ ਨਹੀਂ ਲਿਆ ਉਹਨਾਂ ਦੇ ਜੀਵਨ ਨੂੰ ਹੀਣਾ ਸਮਨੇ ਜੋ ਗੁਰਮੰਤਰ ਤੋਂ ਹੀਣੇ ਹਨ ਹੀਣੇ ਮੈਨੇ ਹੀਣੇ ਨੇ ਨਹੀਂ ਗੁਰਮੰਤਰ ਲਿਆ ਅਜੇ ਹੀਣੇ ਨੇ ਗੁਰਮੰਤਰ ਤੋਂ ਜੋ ਪ੍ਰਾਣੀ ਜਿਹੜੇ ਪ੍ਰਾਣੀ ਅਜੇ ਗੁਰਮੰਤਰ ਦੇ ਪ੍ਰਾਪਤੀ ਨਹੀਂ ਕੀਤੀ ਜਿਨ੍ਹਾਂ ਨੇ ਉਹਨਾਂ ਦੇ ਜਨਮ ਨੂੰ ਮਾਰ ਕਹਿੰਦੇ ਤ੍ਰਿਗੰਤ 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 ਮੈਨੇ ਫਟੇ ਮੂੰਹਾਂ ਦੇ ਜਨਮ ਨੂੰ ਲਾਣ ਤਾਂ ਉਹਦੇ ਜਨਮ ਨੂੰ ਤ੍ਰਿਕਾਰ ਹੈ ਉਹਦਾ ਜਨਮ ਫਿਰ ਕੀ ਹੈ ਭ੍ਰਿਸ਼ਟ ਨ ਹੈ ਭ੍ਰਿਸ਼ਟਿਆ ਜਨਮ ਹੈ ਭ੍ਰਿਸ਼ਟ ਨੇ ਉਹ ਲੋਕ
ਕੁੱਕਰ ਹੈ
ਹੋਰ ਕੀ ਨੇ ਉਹ ਹੁਣ ਇਕੱਲਾ ਇਕੱਲਾ ਕਰਕੇ ਪੜ੍ਹ ਦਿਓ ਕੁੱਕਰ ਹੈ
ਕੁੱਕਰ ਹੈ
ਸ਼ੁਕਰ ਹੈ
ਸ਼ੁਕਰ ਹੈ
ਗਰਦਭ ਹੈ
ਗਰਦਭ ਹੈ
ਕੱਕ ਹੈ
ਕਾਕਰ
ਇੱਥੇ ਵਿਸ਼ਰਾਮ ਹੈ ਸਰਪਨ ਹੈ
ਸਰਪਨ ਹੈ
ਤੁਲਖਲ ਹੈ
ਤੁਲਖਲ ਹੈ
ਉਹ ਫਿਰ ਕੈਸੇ ਨੇ ਜਿਹੜੇ ਗੁਰੂ ਵਾਲੇ ਨਹੀਂ ਬਣੇ ਨੇ ਗੁਰੇ ਨੇ ਅਜੇ ਬਣ ਕੇ ਕੁੱਕਰ ਹੈ ਕੁੱਤੇ ਹੀ ਨੇ ਉਹ ਤਾਂ ਦੇਖੋ ਜੇ ਕੋਈ ਡਾਕਟਰ ਹੋਵੇ ਵਕੀਲ ਹੋਵੇ ਜੱਜ ਹੋਵੇ ਇੰਜੀਨੀਅਰ ਹੋਵੇ ਗੁਰੂ ਵਾਲਾ ਬਣਿਆ ਨਾ ਹੋਵੇ ਉਹਨੂੰ ਕਹਿ ਦਿਓ ਤੂੰ ਕੁੱਤਾ ਹੈ ਹਮ ਤਾਂ ਡਾਕਟਰ ਹੈ ਜੀ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਕੁੱਤਾ ਹੀ ਹੈ ਜਿਹੜਾ ਹੋਵੇਗਾ ਡਾਕਟਰ ਹੋਵੇਗਾ ਵਕੀਲ ਉਹ ਜੱਜ ਹੋਵੇਗਾ ਪਰ ਜੇ ਅਜੇ ਗੁਰੂ ਵਾਲਾ ਨਹੀਂ ਬਣਿਆ ਫਰਕ ਨਹੀਂ ਕੋਈ ਕੁੱਤੇ ਤਾਂ ਉਹਦੇ 'ਚ ਅੱਗੇ ਦੱਸਣਗੇ ਮਹਾਰਾਜ ਸ਼ੁਕਰ ਹੈ ਉਹ ਸੂਰੇ ਨੇ ਸੂਰਾਂ ਵਰਗੇ ਹੀ ਨੇ ਗਰਦਵ ਹੈ ਉਹ ਖੋਤੜੇ ਹੀ ਨੇ ਵਧੇ ਹੀ ਨੇ ਅਤੇ ਕੱਕ ਹੈ ਬਸ ਉਹ ਕਾਂ ਨੇ ਅਤੇ ਸਰਪਣ ਹੈ ਅਤੇ ਢਿੱਡ ਰਗੜਾ ਕੇ ਤੁਰਨ ਵਾਲੇ ਸੱਪ ਵਰਗੇ ਹੀ ਨੇ ਤੁਲ ਮੈਨੇ ਬਰਾਬਰ ਖਲ ਹੈ ਮੈਨੇ ਮੂਰਖ ਉਹ ਮੂਰਖ ਇਹਨਾਂ ਜੂਨਾਂ ਦੇ ਬਰਾਬਰ ਨੇ ਤੁਲ ਨੇ ਕੋਈ ਫਰਕ ਨਹੀਂ ਉਹਨਾਂ 'ਚ ਜਾਂ ਫਿਰ ਦੂਜਾ ਅਰਥ ਇਹ ਵੀ ਦਮਨੀ ਟਕਸਾਲ 'ਚ ਕੀਤਾ ਜਾਂਦਾ ਹੈ ਅਤੇ ਨਹ ਸ਼ਬਦ ਜਿਹੜਾ ਨਾ ਹਰੇਕ ਨਾਲ ਲਾਈ ਜਾਣਾ ਕੁੱਕਰ ਹੈ ਨਹ ਉਹ ਕੁੱਤਿਆਂ ਵਰਗੇ ਵੀ ਨਹੀਂ ਉਦੋਂ ਵੀ ਮਾੜੇ ਨੇ ਕੁੱਤੇ 'ਚ ਵੀ ਕੋਈ ਗੁਣ ਹੈ ਕੁੱਤਾ ਆਪਣੇ ਮਾਲਕ ਦੀ ਕਿੰਨੀ ਵਫਾਦਾਰੀ ਕਰਦਾ ਹੈ ਰਾਖੀ ਕਰਦਾ ਕੁੱਤਿਆਂ ਤੋਂ ਵੀ ਨੀਵੇਂ ਨੇ ਕੁੱਤੇ ਵੀ ਨਹੀਂ ਕੁੱਤਿਆਂ ਤੋਂ ਵੀ ਨੀਵੇਂ ਨੇ ਸੋ ਸਵਾਮ ਤਜਤ ਨਹੀਂ ਆਉਂਦਾ ਨਵੇਂ ਵਾਲੇ ਸਲੋਕਾਂ ਵਿੱਚ ਆਪਣੇ ਸਵਾਮੀ ਕੋ ਜਿਹੜਾ ਸਵਾਮੀ ਦਾ ਘਰ ਜਿਹੜਾ ਹੈ ਉਹਦਾ ਤਿਆਗ ਨਹੀਂ ਕਦੇ ਕਰਦੇ ਹਾਂ ਇਸ ਲਈ ਵਫਾਦਾਰੀ ਹੈ ਉਹਨਾਂ 'ਚ ਸੋ ਉਹ ਕੁੱਤਿਆਂ ਤੋਂ ਵੀ ਮਾੜੇ ਨੇ ਹਾਂ ਸਵਾਨ ਤਜਤ ਨਹੀਂ ਨਿੱਤ ਸੋ ਇਹ ਸ਼ੁਕਰ ਹੈ ਉਹ ਸੂਰਾਂ ਤੋਂ ਵੀ ਮਾੜੇ ਨੇ ਸੂਰ ਵਿੱਚ ਵੀ ਕੋਈ ਗੁਣ ਹੈ ਕਬੀਰ ਸਾਹਿਬ ਨੇ ਕਿਹਾ ਕੀ ਗੁਣ ਹੈ ਕਬੀਰ ਸਾਕਤ ਅਤੇ ਸ਼ੁਕਰ ਭਲਾ ਰਾਖਾ ਹੈ ਅੱਛਾ ਗਾਓ ਸਾਕਤ ਨਗੋੜੇ ਨਾਲੋਂ ਸੂਰ ਚੰਗਾ ਜਿਹੜੇ ਪਿੰਡ ਦੀ ਸਫਾਈ ਤਾਂ ਕਰਦਾ ਠੀਕ ਠਾਕ ਸਾਫ਼ ਰੱਖਦਾ ਉਹਨੂੰ ਉਹਦੇ ਵਿੱਚ ਕੋਈ ਗੁਣ ਹੈ ਅਤੇ ਉਹ ਸੂਰ ਤੋਂ ਵੀ ਮਾੜਾ ਜਿਹੜਾ ਨਗੋੜਾ ਪੁਰਸ਼ ਹੈ ਅਤੇ ਅਜੇ ਮੁੱਕੀ ਨਹੀਂ ਗੱਲ ਗਰਦਭ ਹੈ ਉਹ ਗਧਿਆਂ ਤੋਂ ਵੀ ਮਾੜਾ ਹੈ ਗਧੇ ਵਿੱਚ ਵੀ ਕੋਈ ਗੁਣ ਹੈ ਕੀ ਗੱਲ ਗਧੇ 'ਚ ਕੀ ਗੁਣ ਹੋਇਆ ਜੇ ਭਾਰ ਢੋਣ ਤੋਂ ਪਹਿਲਾਂ ਖਾਣਾ ਪੀਣਾ ਜਿਹੜਾ ਹੁੰਦਾ ਨਾ ਰੂੜੀਆਂ 'ਤੇ ਵਿਚਾਰਾ ਜਿਹੜਾ ਨਾ ਖੋਰ ਵਗੈਰਾ ਖਾ ਕੇ ਉਹਦੇ 'ਚ ਸੰਤੋਖ ਰੱਖ ਕੇ ਲਾਲਚ ਨਹੀਂ ਖਾਣ ਦਾ ਸੋ ਖੋਰ ਖੱਪਾ ਖਾ ਕੇ ਆਪਣੇ ਮਾਲਕ ਦਾ ਬੋਝ ਢਾਉਂਦਾ ਅਤੇ ਇਹ ਉਹਦੇ 'ਚ ਵੀ ਗੁਣ ਹੈ ਅਤੇ ਕੱਕ ਹੈ ਕਾਂ ਉਹ ਕਾਂ ਤੋਂ ਵੀ ਮਾੜੇ ਨੇ ਕਾਂ ਵਿੱਚ ਵੀ ਕੋਈ ਗੁਣ ਹੈ ਕਾਂ 'ਚ ਕੀ ਗੁਣ ਹੈ ਪੁਰਾਣੇ ਹੁਣ ਤਾਂ ਚਲੋ ਥੋੜ੍ਹਾ ਜਿਹਾ ਕੰਮ ਵਿਗੜਿਆ ਇਹਨਾਂ ਦਾ ਵੀ ਮਰਜ਼ਾਦਾ ਵਿਗਾੜ ਲਈ ਮੈਂ ਬੰਦੇ 'ਤੇ ਵਿਗੜ ਗਈ ਜਿਹੜੇ ਕਾਂ ਸੀ ਹਮੇਸ਼ਾ ਜਦੋਂ ਬਹਿੰਦੇ ਤੇ ਤਾਂ ਮੱਕੇ ਵੱਲ ਮੂੰਹ ਕਰਕੇ ਬਹਿਣਾ ਇਹਨਾਂ ਨੇ ਅਜੇ ਵੀ ਕੁਝ ਕਾਂ ਬਹਿੰਦੇ ਉੱਦਾਂ ਜਦੋਂ ਵੀ ਨਾ ਉੱਡਦਿਆਂ ਬਹਿ ਜਾਣਾ ਕਿਤੇ ਪੱਛੋਂ ਵੱਲ ਕਾਬੇ ਵੱਲ ਮੂੰਹ ਕਰਕੇ ਬਹਿੰਦੇ ਸੋ ਜਹਾਜ਼ ਵਾਲੇ ਤੋਂ ਦਿਸ਼ਾ ਸੂਚਕ ਲੈਂਦੇ ਵੀ ਪੱਛੋਂ ਇਸ ਪਾਸੇ ਹੈ ਵੀ ਕਾਂ ਇੱਧਰ ਨੂੰ ਮੂੰਹ ਕਰਕੇ ਬੈਠਾ ਹੈ ਸੋ ਦਿਸ਼ਾ ਸੂਚਕ ਦਾ ਕੰਮ ਕਰਦੇ ਸੀ ਕਾਂ ਪੁਰਾਣੇ ਸਮੇਂ ਵਿੱਚ ਕਾਂ ਪਾਲੇ ਹੁੰਦੇ ਸੀ ਜਦੋਂ ਇੰਨਾ ਸੈਂਸ ਨਹੀਂ ਸੀ ਵਧੀ ਇਹਦੇ ਗਲ 'ਚ ਚਿੱਠੀ ਪਾ ਦਿੰਦੇ ਅਤੇ ਚਿੱਠੀ ਲੈ ਜਾਂਦਾ ਅਤੇ ਲੈ ਆਉਂਦਾ ਪਾਲਤੂ ਕਾਂ ਜਿਹੜੇ ਹੁੰਦੇ ਸੀ ਤੀਜਾ ਗੁਣ ਕੀ ਹੈ ਕਾਂ 'ਚ ਇਹਦੇ 'ਚ ਏਕਤਾ ਬੜੀ ਹੈ ਕਿਤੇ ਦੇਖਿਓ ਇੱਕ ਨੂੰ ਮਾਰ ਕੇ ਨਾ ਇੱਕ ਮਰ ਜਾ ਕਿਤੇ ਸਾਰੀ ਫੌਜ ਇਕੱਠੀ ਹੋ ਕੇ ਆ ਜਾਂਦੀ ਹੈ ਕਾਂ ਕਾਂ ਇਕੱਠੇ ਕਰਦੇ ਇਹ ਏਕਤਾ ਬਹੁਤ ਹੈ ਅਤੇ ਦੂਜਾ ਇਕੱਲਾ ਖਾਂਦਾ ਨਹੀਂ ਵੰਡ ਕੇ ਛਕਦਾ ਸੋ ਅਤੇ ਵੰਡ ਛਕਣਾ ਉੱਥੋਂ ਹੀ ਲਿਆ ਹੋਣਾ ਅਰਦਾਸ ਵਿੱਚ ਵੀ ਇਹ ਭਾਈ ਵੰਡ ਕਾਂ ਤੋਂ ਕਾਂ ਵੰਡ ਕੇ ਸਾਹਿਬ ਤੁਸੀਂ ਕਿਉਂ ਨਹੀਂ ਛਕਦੇ ਇਸ ਲਈ ਕਾਂ ਵਿੱਚ ਵੀ ਗੁਣ ਨੇ ਤੂੰ ਕਾਕਾ ਨਾ ਹੈ ਕਾਂ ਤੋਂ ਵੀ ਮਾੜਾ ਹੈ ਕਾਂ ਅਤੇ ਅੱਗੇ ਸਰਪ ਨਾ ਹੈ ਹੁਣ ਸੱਪ ਵਿੱਚ ਵੀ ਕੋਈ ਗੁਣ ਹੈ ਸੱਪ 'ਚ ਕੀ ਗੁਣ ਹੈ ਅਤੇ ਸ਼ੇਸ਼ਨਾਗ ਇਹਦੇ ਵਿੱਚ ਹੋਇਆ ਨਾ ਰੋਜ਼ ਕਿੰਨਾ ਨਾਂ ਰੱਬ ਦਾ ਲੈਂਦਾ ਹੈ ਸ਼ਬਨ ਕਿੰਨਾ ਕਰਦਾ ਹੈ ਹੋਰ ਸੱਪ ਦਾ ਕੀ ਗੁਣ ਹੈ? ਸੱਪ ਜਿਹੜਾ ਹੈਗਾ ਪੂਰਨਮਾਸੀ ਦੀ ਰਾਤ ਨੂੰ, ਜਿਹੜੇ ਮਣੀ ਵਾਲੇ ਸੱਪ ਹੁੰਦੇ ਹਨ, ਪੂਰਨਮਾਸੀ ਦੀ ਰਾਤ ਨੂੰ ਮਣੀ ਕੱਢ ਕੇ ਜਦੋਂ ਚੰਦਰਮਾ ਦੀਆਂ ਕਿਰਨਾਂ ਮਣੀ 'ਤੇ ਪੈਂਦੀਆਂ ਨੇ, ਉਹ ਅੰਮ੍ਰਿਤ ਦੀਆਂ ਬੂੰਦਾਂ ਬਣ ਜਾਂਦੀਆਂ ਨੇ ਉਹਦੇ 'ਤੇ, ਕਿਰਨਾਂ ਵਿੱਚ ਅੰਮ੍ਰਿਤ ਚੁੰਮਦਾ ਜਦੋਂ, ਉਹ ਅੰਮ੍ਰਿਤ ਨੂੰ ਚੱਖ ਕੇ ਜ਼ਹਿਰ ਮਿਟ ਲੈਂਦੇ ਨੇ, ਮਹੀਨਾ ਭਰ ਸ਼ਾਂਤ ਰਹਿੰਦੇ ਨੇ। ਸੋ ਜ਼ਹਿਰ ਮਿਟਣ ਦਾ ਗੁਣ ਹੈ। ਜਾਂ ਹੁਣ ਦੇ ਸਮੇਂ ਮੁਤਾਬਕ ਪਿੱਛੇ ਜੇ ਖਬਰ ਆਈ ਸੀ, ਉਹ ਵੀ ਚਲੋ ਲੱਗ ਜੂਗਾ, ਵੀ ਜਿਹੜੇ ਮੁੰਡੇ ਨੌਜਵਾਨ ਨਸ਼ੇੜੀ ਹੋ ਗਏ ਨਾ ਪੰਜਾਬ ਦੇ, ਉਹਨਾਂ ਨੂੰ ਹੋਰ ਨਸ਼ੇ ਨਾਲ ਡੋਜ਼ ਇੰਨੀ ਵੱਧ ਗਈ, ਨਸ਼ਾ ਨਹੀਂ ਹੁੰਦਾ। ਉਹ ਫਿਰ ਕੀ ਕਹਿੰਦੇ, ਸੱਪਾਂ ਵਾਲਿਆਂ ਕੋਲ ਜਾਂਦੇ ਨੇ ਸਪੇਰਿਆਂ ਨੂੰ, ਉਹਨੂੰ ਜ਼ਹਿਰ ਲੈ ਕੇ ਨਾ, ਸੱਪ ਜੋ ਸਪੇਰੇ ਕੋਲ ਜੋ ਜ਼ਹਿਰ ਲੈ ਕੇ ਮੁੱਲ ਲੈ ਕੇ ਸੂਈ ਉਹਦੇ 'ਚੋਂ ਲਾ ਕੇ ਜ਼ਹਿਰ 'ਚ ਆਪਣੇ ਸਰੀਰ 'ਚ ਮਾਰ ਲੈਂਦੇ ਨੇ, ਉਹਨਾਂ ਫਿਰ ਨਸ਼ਾ ਬਣਿਆ ਰਹਿੰਦਾ ਹੈ। ਚਲੋ ਉਹਨਾਂ ਦੇ ਨਸ਼ੇ ਦੀ ਪੂਰਤੀ ਵੀ ਕਰਦੇ ਨੇ। ਸੋ ਐਸਾ ਦਵਾਈਆਂ 'ਚ ਵੀ ਬਹੁਤ ਪੈਂਦੀ ਹੈ ਜ਼ਹਿਰ, ਸੋ ਕੰਮ ਆਉਂਦਾ ਹੈ। ਸੋ ਅਤੇ ਇਸ ਕਰਕੇ ਕਹਿੰਦੇ ਸੱਪ ਤੋਂ ਵੀ ਤੂੰ ਜਿਹੜਾ ਮਾੜਾ ਹੈ, ਮੂਰਖ, ਐਸਾ ਮੂਰਖ ਹੈ ਜਿਹੜਾ ਨਗੂੜਾ ਪੁਰਸ਼ ਹੈ। ਵੇਖ ਲਓ ਵੀ ਕਿੰਨੀ ਝਾਤ ਮਾਰੀ ਇਹਨਾਂ ਦੇ ਗੁਰੂ ਵਾਲੇ ਨਹੀਂ ਬਣੇ, ਆਪਣੇ ਆਪ ਨੂੰ ਬੜੇ ਚੌਧਰੀ ਬਣ ਕੇ ਤੁਰੇ ਫਿਰਦੇ ਨੇ, ਪਰ ਮਾਰੇ ਕਹਿੰਦੇ ਕੁੱਤੇ ਅਤੇ ਸ਼ੋਰ, ਗਧੇ, ਖੁੱਤੇ, ਕਾਂ, ਇਹੀ ਨੇ ਉਹ ਕੁਝ ਕੋਈ। ਹਾਂਜੀ, ਹਾਂ, ਕੰਜ ਦੀ ਵੀ ਦਵਾਈ ਬਣ ਜਾਂਦੀ ਹੈ। ਦੇਖੋ, ਸੋ ਗੁਣ ਹੈਗੇ ਨੇ, ਪਰ ਨਿਗੋਲੇ ਵਿੱਚ ਤਾਂ ਕੋਈ ਵੀ ਗੁਣ ਨਹੀਂ। ਪਰ ਅਜੇ ਕਹਿੰਦੇ ਸੋਚ ਲੈਣ ਦਿਓ, ਜੇ ਮਰ ਸਕਾਂਗੇ, ਅਜੇ ਠਹਿਰਾਂਗੇ, ਦੇਖਾਂਗੇ, ਬੜੇ ਹੋ ਕੇ ਕਦੇ ਸਕਾਂਗੇ। ਚਲੋ ਕਰੋ ਕਿਰਪਾ।
ਬਿੰਦ ਭਾਜਨ ਹਿਰਦਿਅਮ ਨਾਮ ਤਾਰਨ ਹੈ,
ਤਾਰਨ ਹੈ,
ਤਾਰਨ ਹੈ,
ਕਿਰਪੀ ਠੀਕ ਲੱਗੀ ਸੀ, ਪੜ੍ਹ ਲਓ ਸਾਰੇ, ਹੁਣ ਸਾਰੇ ਪੜ੍ਹਨਗੇ, ਤੁਸੀਂ ਠੀਕ ਪੜ੍ਹਿਆ, ਪਰ ਤਾਰਨ ਹੈ, ਹਾਂ ਠੀਕ ਲਾ ਦੇਣਾ, ਤਾਰਨ ਹੈ,
ਤਾਰਨ ਹੈ,
ਸਾਰੇ ਪੜ੍ਹੋ। ਚਰਨਾਰ ਬਿੰਦ ਭਜਨਮ,
ਚਰਨਾਰ ਬਿੰਦ ਭਜਨਮ,
ਜਿਹੜਾ ਚਰਨਾਰ ਬਿੰਦ ਸ਼ਬਦ ਹੈ, ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ। ਨਾਣੇ ਦੇ ਕੰਨੇ ਵਿੱਚੋਂ ਆੜਾ ਨਿਕਲ ਕੇ ਨਾ ਪਾਠ, ਦੋ ਸ਼ਬਦ ਹੁੰਦੇ ਨੇ, ਚਰਨ ਪਲੱਸ ਅਰਬਿੰਦ, ਚਰਨ ਅੱਗੇ ਪਲੱਸ ਅਰਬਿੰਦ, ਅਰਬਿੰਦ ਦਾ ਕਮਲ, ਚਰਨ ਕਮਲ, ਉਹ ਪਰਮੇਸ਼ਰ ਦੇ ਚਰਨ ਕਮਲਾਂ ਦਾ ਜਿਹੜੇ ਭਜਨ ਕਰਦੇ ਨੇ, ਸਿਮਰਨ ਕਰਦੇ ਨੇ। ਹੋਰ ਰਿਦਿਅੰਗ ਨਾਮ ਧਾਰਨ ਹੈ, ਰਿਦਿਅੰਗ ਮਾਨੇ ਹਿਰਦੇ ਵਿੱਚ ਨਾਮ ਨੂੰ ਧਾਰਨ ਕਰਕੇ ਰੱਖਦੇ ਨੇ। ਹਾਂਜੀ,
ਸਾਧ ਸੰਗੇਨ,
ਨਾ ਕੀਰਤਨ ਰਹਿ ਗਿਆ,
ਕੀਰਤਨ ਸਾਧ ਸੰਗੇਨ ਨਾਨਕ ਨਾਹੈ ਦੁਰਸ਼ਟਾਂਤ,
ਦ੍ਰਿਸ਼ਟਾਂਤ,
ਦ੍ਰਿਸ਼ਟਾਂਤ,
ਠੀਕ ਹੈ,
ਜਮਦੂਤ ਨਾਹੈ,
ਹਾਂ ਠੀਕ ਹੈ, ਜਮਦੂਤ ਨਾ, ਗੁੱਡ। ਸੋ ਹੁਣ ਜਾਂ ਵਿਸ਼ਰਾਮ ਠੀਕ ਕਰ ਲਓ, ਕੀਰਤਨੰ ਸਾਧ ਸੰਗੇਣ ਨਾਨਕ, ਸੰਗੇਣ ਅਤੇ ਜਮਕ ਲਾ ਕੇ ਨਾ, ਕੀਰਤਨੰ ਸਾਧ ਸੰਗੇਣ ਨਾਨਕ, ਹਾਂ ਹਾਂ, ਸਾਧ ਸੰਗਤ ਜਾ ਕੇ ਜਿਹੜਾ ਕੀਰਤਨ ਦਾ ਕਰਨਾ ਹੈ, ਉਹਨਾਂ ਨੂੰ ਪ੍ਰਾਪਤੀ ਕੀ ਹੈ, ਫਲ ਕੀ ਹੈ, ਫਿਰ ਸਾਧ ਸੰਗਤ ਜਾ ਕੇ ਕੀਰਤਨ ਕਰਨ ਦੀ, ਨਹਿ ਦ੍ਰਿਸ਼ਟਾਂਤ ਜਮਦੂਤ ਨਹਿ, ਉਹਨਾਂ ਨੂੰ ਆ ਕੇ ਜਮਦੂਤ ਨਹੀਂ ਵੇਖਣਗੇ, ਝਾਕ ਨਹੀਂ ਸਕਦੇ ਉਹਨਾਂ ਵੱਲ। ਅਤੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਉਣਾ ਹੋ ਉਣਾ ਤੂੰ ਉਣੈ ਛੁੱਟ ਹੈ, ਨਿਕਟ ਨਾ ਜਾਈ ਹੋ ਨੇੜੇ ਨਿਕਟ ਦੂਤ ਨਹੀਂ ਜਾਂਦੇ। ਚਲੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ। ਹੁਣ ਫਿਰ ਇਹ ਸਾਰਾ ਸ਼ਬਦ ਜਿਹੜਾ ਨਾ ਗੁਰਮੰਤਰਹੀਣ ਸਾਲਾ, ਇਹ ਇੱਥੋਂ ਸਾਰੇ ਇਕੱਠੇ ਹਾਜ਼ਰੀ ਲਵਾਓ। ਗੁਰਮੰਤਰਹੀਣਸ ਜੋ ਪ੍ਰਾਣੀ,
ਗੁਰਮੰਤਰਹੀਣਸ ਜੋ ਪ੍ਰਾਣੀ,
ਤ੍ਰਿਗੰਤ ਜਨਮ ਭ੍ਰਸ਼ਟ ਨਹਿ,
ਤ੍ਰਿਗੰਤ ਜਨਮ ਭ੍ਰਸ਼ਟ ਨਹਿ,
ਬੋਲਿਓ ਸਾਰੇ,
ਗੁਰਮੰਤਰਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨਹਿ,
ਸਾਰੇ ਬੋਲੋ ਸਾਰੇ, ਕਈ ਚੌਂ ਮੌਂਜ ਚੁੱਪ ਕਰਕੇ ਬੈਠੇ,
ਗੁਰਮੰਤਰਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨਹਿ, ਕੂਕ ਰਹਿ ਸੂਕ ਰਹਿ ਗਰਤਪ ਹੈ ਕਾਕ ਹੈ ਸਰਪਨ ਹੈ ਤੁਲ ਖਲ ਹੈ,
ਠੀਕ,
ਚਰਨਾਰ ਬਿੰਦ ਭਜਨੰ ਹਿਰਦਿਅੰ ਨਾਮ ਧਾਰਨ ਹੈ, ਕੀਰਤਨੰ
ਸਾਧ ਸੰਗੇਨ ਨਾਨਕ ਨਹਿ ਦ੍ਰਿਸ਼ਟਾਂਤ ਜਮਦੂਤ ਨਹਿ।
ਵਾਹਿਗੁਰੂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।